ਜਾਂ ਆ ਜਾਂਦੇ ਹਨ। ਸ਼ਰਨਾਗਤੀ ਸ਼ਰਨ ਆਗਤੀ, ਆਗਤੀ ਦੇ ਅਰਥ ਨੇ ਆਉਣ ਵਾਲੇ ਅਤੇ ਸ਼ਰਨ ਮਹਾਰਾਜ ਜੀ ਦੀ ਹਜ਼ੂਰੀ ਵਿੱਚ। ਚਰਨ ਕਮਲ ਸ਼ਰਨਾਗਤੀ ਆਨੰਦ ਮੰਗਲ ਗੁਣ ਗਾਮ, ਜਿਨ੍ਹਾਂ ਨੇ ਆਨੰਦ ਸਰੂਪ ਅਕਾਲ ਪੁਰਖ ਵਾਹਿਗੁਰੂ ਦੇ ਮੰਗਲ ਰੂਪ ਗੁਣ ਕਥਨ ਕੀਤੇ, ਪਰਮਾਤਮਾ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਆਣ ਕੇ, ਸਤਿਗੁਰੂ ਜੀ ਦੀ ਪਵਿੱਤਰ ਸ਼ਰਨ ਵਿੱਚ ਆਣ ਕੇ, ਜਿਨ੍ਹਾਂ ਨੇ ਆਨੰਦ ਦੇਣ ਵਾਲੇ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਕਥਨ ਕੀਤੇ ਹਨ, ਉਹਨਾਂ ਦੀ ਸਾਧ ਸੰਗਤ ਕੀ ਅਵਸਥਾ ਬਣਦੀ, ਅੱਗੇ ਕਿਰਪਾ ਕਰਕੇ ਦੱਸਦੇ ਹਨ।
ਨਾਨਕ ਪ੍ਰਭਿਆ ਰਾਧਿਆ ਬਿਪਤ ਨਿਵਾਰਨ ਰਾਮ।
ਕਹਿੰਦੇ ਨੇ ਭਾਈ, ਜਦੋਂ ਮਹਾਰਾਜ ਦੀ ਸ਼ਰਨ ਵਿੱਚ ਆਣ ਕੇ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਵਾਂਗੇ, ਉਹਨੂੰ ਅਰਾਧਾਂਗੇ, ਬਿਪਤ ਨਿਵਾਰਨ ਰਾਮ, ਫਿਰ ਬਿਪਤਾ ਸਾਧ ਸੰਗਤ ਜਿਹੜੀ ਉਹ ਕੱਟੀ ਜਾਵੇਗੀ। ਕਿਸੇ ਤਰ੍ਹਾਂ ਦੀ ਵੀ ਬਿਪਤਾ ਪਈ ਹੋਈ ਆ, ਵਿਹਾਰਕ ਤੌਰ ਤੇ, ਦੁਨਿਆਵੀ ਤੌਰ ਤੇ, ਆਤਮਕ ਤੌਰ ਤੇ, ਉਹ ਬਿਪਤਾ ਦੀ ਸਾਧ ਸੰਗਤ ਨਿਵਿਰਤੀ ਹੋ ਜਾਵੇਗੀ, ਬਿਪਤਾ ਕੱਟੀ ਜਾਵੇਗੀ, ਜਦੋਂ ਪ੍ਰਮਾਤਮਾ ਨੂੰ ਚੇਤੇ ਕਰਾਂਗੇ। ਭਾਵੇਂ ਮਨ ਕਰਕੇ ਸ਼ਰਨ ਵਿੱਚ ਆਣ ਕੇ ਕਰ ਲਈਏ, ਤਨ ਕਰਕੇ ਸ਼ਰਨ ਵਿੱਚ ਆਣ ਕੇ ਕਰ ਲਈਏ। ਮਹਾਰਾਜ ਕਹਿੰਦੇ ਬਿਪਤ ਨਿਵਾਰਨ ਰਾਮ, ਪਈ ਹੋਈ ਬਿਪਤਾ ਕੱਟੀ ਜਾਂਦੀ ਹੈ ਉਹਨਾਂ ਦੀ, ਜਿਹੜੇ ਮਹਾਰਾਜ ਦੀ ਪਵਿੱਤਰ ਹਜ਼ੂਰੀ ਵਿੱਚ ਆਣ ਕੇ ਉਹਨੂੰ ਚੇਤੇ ਕਰਦੇ ਹਨ। ਜਿਵੇਂ ਮੱਖਣ ਸ਼ਾਹ ਲਵਾਣੇ ਨੇ ਸਾਧ ਸੰਗਤ ਜਦੋਂ ਬਿਪਤਾ ਪੈ ਗਈ ਤੇ ਫਿਰ ਨਵੇਂ ਪਾਤਸ਼ਾਹ ਜੀ ਨੂੰ ਚੇਤੇ ਕੀਤਾ, ਸਤਿਗੁਰੂ ਜੀ ਨੇ ਉਹ ਬਿਪਤਾ ਕੱਟ ਦਿੱਤੀ, ਡੁੱਬਣ ਤੋਂ ਬਚਾ ਲਿਆ। ਇਸੇ ਤਰ੍ਹਾਂ ਜਦੋਂ ਪੰਡਿਤਾਂ ਨੂੰ ਬਿਪਤਾ ਪਈ, ਜਦੋਂ ਔਰੰਗਜ਼ੇਬ ਸਾਧ ਸੰਗਤ ਸਵਾ ਸਵਾ ਮਨ ਜਨਿਊ ਉਹਨਾਂ ਦੇ ਲਾਹ ਕੇ, ਸਵਾ ਮਨ ਭਾਰ ਤੋਲ ਕੇ ਤੇ ਫਿਰ ਪ੍ਰਸ਼ਾਦਾ ਛਕਣਾ ਉਹਨੇ ਸ਼ੁਰੂ ਕੀਤਾ, ਬੜੀ ਵੱਡੀ ਬਿਪਤਾ ਪੈ ਗਈ। ਰੋਜ਼ ਹੀ ਕਈਆਂ ਕਈਆਂ ਨੂੰ ਸਾਧ ਸੰਗਤ ਉਹਨੇ ਫਿਰ ਮੁਸਲਮਾਨ ਬਣਾਉਣਾ। ਇਸ ਭਿਆਨਕ ਪਈ ਹੋਈ ਬਿਪਤਾ ਵਿੱਚ ਸਾਧ ਸੰਗਤ ਕੋਈ ਸਹਾਈ ਨਾ ਦਿਸਿਆ, ਸਾਰੇ ਦੇਵੀ ਦੇਵਤੇ ਆਰਾਧ ਕੇ ਵੇਖ ਲਏ, ਕਿਸੇ ਨੇ ਪੁਕਾਰ ਨਾ ਸੁਣੀ। ਤੇ ਕਹਿੰਦੇ ਨੇ ਅਖੀਰ ਆਕਾਸ਼ਬਾਣੀ ਹੋਈ, ਜਿੱਥੇ ਸ਼ਿਵ ਜੀ ਨੇ ਕਹਿੰਦੇ ਪਾਰਵਤੀ ਨੂੰ ਅਮਰ ਕਥਾ ਸੁਣਾਈ ਸੀ ਸਾਧ ਸੰਗਤ, ਉੱਥੇ ਜਾ ਕੇ ਜਦੋਂ ਫਰਿਆਦ ਕੀਤੀ ਤੇ ਆਖਿਆ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਗੱਦੀ ਤੇ ਜਿਹੜੇ ਉਹਨਾਂ ਦੇ ਵਾਰਸ ਨੇ ਉਹਨਾਂ ਅੱਗੇ ਜਾ ਕੇ ਪੁਕਾਰ ਕਰੋਗੇ, ਉਹ ਤੁਹਾਡੀ ਪੁਕਾਰ ਸੁਣਨਗੇ, ਫਿਰ ਤੁਹਾਡੀ ਬਿਪਤਾ ਕੱਟੀ ਜਾਵੇਗੀ, ਹੋਰ ਤੁਹਾਡੀ ਸਹਾਇਤਾ ਹੁਣ ਕਿਸੇ ਨੇ ਨਹੀਂ ਕਰਨੀ। ਤੇ ਕਿਰਪਾ ਰਾਮ ਦੀ ਅਗਵਾਈ ਵਿੱਚ ਪੰਡਤਾਂ ਦਾ ਟੋਲਾ ਆਨੰਦਪੁਰ ਸਾਹਿਬ ਪਹੁੰਚਿਆ, ਨਿਮਰਤਾ ਨਾਲ ਬੇਨਤੀ ਕੀਤੀ ਨਵੇਂ ਪਾਤਸ਼ਾਹ ਜੀ ਦੇ ਚਰਨਾਂ ਵਿੱਚ, ਸਤਿਗੁਰੂ ਜੀ ਨੇ ਕਿਰਪਾ ਕੀਤੀ, ਉਹਨਾਂ ਦੀ ਬਿਪਤਾ ਕੱਟ ਦਿੱਤੀ, ਆਪਣਾ ਸੀਸ ਭਾਵੇਂ ਲਾ ਦਿੱਤਾ, ਆਪਣਾ ਬਲੀਦਾਨ ਦੇ ਕੇ ਸਾਧ ਸੰਗਤ ਉਹਨਾਂ ਦੇ ਧਰਮ ਦੀ ਵੀ ਰੱਖਿਆ ਕੀਤੀ, ਜਾਨਾਂ ਵੀ ਬਚਾਈਆਂ। ਇਉਂ ਮਹਾਰਾਜ ਨੇ ਉਹਨਾਂ ਦੀ ਬਿਪਤਾ ਕੱਟ ਦਿੱਤੀ, ਜਿਨ੍ਹਾਂ ਨੇ ਆਣ ਕੇ ਗੁਰੂ ਦੇ ਦਰ ਤੇ ਸਾਧ ਸੰਗਤ ਫਰਿਆਦ ਕੀਤੀ। ਮਹਾਰਾਜ ਪੰਜਵੇਂ ਪਾਤਸ਼ਾਹ ਕਹਿੰਦੇ ਗੁਰੂ ਬੜਾ ਭਾਈ ਸਮਰੱਥ ਹੈ, ਜਿਹੜਾ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਆਣ ਕੇ ਬੇਨਤੀ ਕਰਦਾ, ਉਹਦੀ ਆਰਾਧਨਾ ਕਰਦਾ, ਬਿਪਤ ਨਿਵਾਰਨ ਰਾਮ, ਉਹਨਾਂ ਦੀ ਬਿਪਤਾ ਕੱਟੀ ਜਾਂਦੀ ਹੈ, ਦੁੱਖ ਕੱਟੇ ਜਾਂਦੇ ਹਨ।
ਸੰਤ ਪ੍ਰਭ ਬਿਪਤ ਨਿਵਾਰਨ ਇਸ ਬਿਨੇ ਅਵਰ ਨਾ ਕੋਏ ਜੀਉ।
ਕਹਿੰਦੇ ਨੇ ਉਸ ਪ੍ਰਮਾਤਮਾ ਤੋਂ ਬਿਨਾਂ ਬਿਪਤਾ ਦੀ ਸਾਧ ਸੰਗਤ ਨਿਵਿਰਤੀ ਨਹੀਂ ਕੋਈ ਕਰ ਸਕਦਾ, ਪਿਆ ਹੋਇਆ ਜਿਹੜਾ ਦੁੱਖ ਹੈ ਪ੍ਰਮਾਤਮਾ ਤੋਂ ਬਿਨਾਂ ਕੋਈ ਨਹੀਂ ਜੇ ਕੱਟਦਾ। ਜਦੋਂ ਕੋਈ ਵੀ ਬਾਉੜੀ ਨਾ ਕਰੇ, ਫਿਰ ਮਨੋ ਸਾਧ ਸੰਗਤ ਬੰਦਾ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਤੇ ਫਿਰ ਉਹ ਪ੍ਰਮਾਤਮਾ ਬਾਉੜੀ ਕਰਦਾ, ਫਿਰ ਬਾਂਹ ਫੜਦਾ, ਉਹ ਬਿਪਤ ਨੂੰ ਕੱਟ ਕੇ, ਦੁੱਖ ਨੂੰ ਕੱਟ ਕੇ ਸਾਧ ਸੰਗਤ ਸੁੱਖ ਬਖਸ਼ ਦਿੰਦਾ। ਪ੍ਰਭ ਬਿਪਤ ਨਿਵਾਰਨ ਇਸ ਬਿਨੇ ਅਵਰ ਨਾ ਕੋਏ ਜੀ, ਇਹ ਪੰਜਵੇਂ ਪਾਤਸ਼ਾਹ ਦੇ ਬਚਨ ਨੇ, ਇੱਕ ਇੱਕ ਅੱਖਰ ਇਹਦਾ ਸੱਚ ਹੈ। ਪਈ ਹੋਈ ਬਿਪਤਾ ਨੂੰ ਪ੍ਰਮਾਤਮਾ ਤੋਂ ਬਿਨਾਂ ਸਾਧ ਸੰਗਤ ਕੋਈ ਨਹੀਂ ਕੱਟਦਾ, ਜਿਨ੍ਹਾਂ ਨੂੰ ਆਪਾਂ ਆਪਣੇ ਸੰਬੰਧੀ ਸਮਝ ਲੈਂਦੇ ਹਾਂ। ਕਹਿੰਦੇ ਨੇ ਬਿਪਤਾ ਪਈ ਤੋਂ ਤੇ ਸਾਧ ਸੰਗਤ ਉਹ ਵੀ ਮੂੰਹ ਮੋੜ ਜਾਂਦੇ ਆ। ਇੱਕ ਅਕਾਲ ਪੁਰਖ ਵਾਹਿਗੁਰੂ ਹੀ ਹੈ ਜਿਹੜਾ ਸਿੱਖ ਦੀ ਸਾਧ ਸੰਗਤ ਬੇਨਤੀ ਸੁਣ ਕੇ ਬਿਪਤਾ ਨੂੰ ਕੱਢਦਾ। ਮਹਾਰਾਜ ਕਹਿੰਦੇ ਨੇ ਜਦੋਂ ਬਿਪਤਾ ਪੈਂਦੀ ਹੈ ਪ੍ਰਮਾਤਮਾ ਤੋਂ ਬਿਨਾਂ ਨਹੀਂ ਕੋਈ ਸਹਾਈ ਹੁੰਦਾ, ਫਿਰ
ਸਦਾ ਸਦਾ ਹਰ ਸਿਮਰੀਆ ਜਲ ਥਲ ਮਹੀ ਅਲ ਸੋਏ ਜੀਓ।
ਕਹਿੰਦੇ ਨੇ ਜਲਾਂ ਵਿੱਚ ਥਲਾਂ ਵਿੱਚ ਆਕਾਸ਼ ਤੇ ਧਰਤੀ ਉੱਤੇ ਜਿਹੜਾ ਅਕਾਲ ਪੁਰਖ ਵਾਹਿਗੁਰੂ ਸਾਰੇ ਥਾਈ ਪਰਿਪੂਰਨ ਹੈ, ਸਦਾ ਵਾਸਤੇ ਉਸ ਪ੍ਰਮਾਤਮਾ ਨੂੰ ਚੇਤੇ ਕਰਨਾ ਚਾਹੀਦਾ। ਇਉਂ ਨਹੀਂ ਵੀ ਕੰਮ ਪੈ ਗਿਆ ਤੇ ਫਿਰ ਗੁਰਦੁਆਰੇ ਆ ਗਏ, ਕੰਮ ਨਿਕਲ ਗਿਆ ਤੇ ਗੁਰਦੁਆਰੇ ਦਾ ਚੇਤਾ ਭੁਲਾ ਦਿੱਤਾ, ਜਾਂ ਹੋਰਨਾਂ ਥਾਵਾਂ ਤੇ ਤੁਰੇ ਫਿਰਦੇ ਰਹੇ। ਮਹਾਰਾਜ ਦੇ ਸਾਧ ਸੰਗਤ ਬਚਨ ਨੇ ਭਾਈ ਸਿੱਖ ਜਿਹੜਾ ਗੋਰ ਮੜੀ ਮੱਟ ਭੂਲ ਨਾ ਮੰਨੇ। ਕਹਿੰਦੇ ਜਾਣ ਕੇ ਤੇ ਕੀ ਜਾਣਾ ਸਿੱਖ ਨੇ, ਇਹੋ ਜਿਹੀਆਂ ਥਾਵਾਂ ਤੇ ਭੁਲੇਖੇ ਨਾਲ ਵੀ ਨਾ ਚੱਲਿਆ ਜਾਵੇ, ਕਿਤੇ ਭੁੱਲ ਕੇ ਵੀ ਨਾ ਸਾਧ ਸੰਗਤ ਇਹਨਾਂ ਚੀਜ਼ਾਂ ਦੀ ਮਨੌਤ ਹੋ ਜਾਵੇ। ਪਰਮਾਤਮਾ ਨੂੰ ਚੇਤੇ ਕਰਨਾ, ਸਦਾ ਸਦਾ ਹਰ ਸਿਮਰੀਐ। ਕਹਿੰਦੇ ਸਦਾ ਵਾਸਤੇ ਉਸੇ ਹਰੀ ਪਰਮਾਤਮਾ ਨੂੰ ਚੇਤੇ ਕਰੋ। ਜਲ ਥਲ ਮਹੀ ਅਲ ਸੋਏ ਜੀ, ਉਹ ਜਿਹੜਾ ਜਲਾਂ ਵਿੱਚ ਥਲਾਂ ਵਿੱਚ, ਮਹੀ ਕਹਿੰਦੇ ਨੇ ਸਾਧ ਸੰਗਤ ਧਰਤੀ ਨੂੰ ਤੇ ਅਲ ਆਕਾਸ਼ ਨੂੰ, ਭਾਵ ਜਿਹੜਾ ਸਾਰੇ ਥਾਈ ਰਮਿਆ ਹੋਇਆ ਪਰਮਾਤਮਾ ਹੈ ਪਰਿਪੂਰਨ, ਉਸੇ ਨੂੰ ਚੇਤੇ ਕਰਨਾ ਚਾਹੀਦਾ, ਉਹੀ ਸਾਧ ਸੰਗਤ ਬਾਉੜੀ ਕਰਦਾ ਹੈ।
ਜਲ ਥਲ ਮਹੀ ਅਲ ਪੂਰ ਰਹਿਆ ਇੱਕ ਨਿਮਖ ਮਨੋਹ ਨਾ ਵਿਸਰਾ ਹੈ।
ਕਹਿੰਦੇ ਨੇ ਜਲਾਂ ਥਲਾਂ ਵਿੱਚ, ਧਰਤੀ ਆਕਾਸ਼ ਤੇ ਜਿਹੜਾ ਪਰਿਪੂਰਨ ਪਰਮਾਤਮਾ ਹੈ, ਇੱਕ ਨਿਮਖ ਵੀ ਮਨ ਤੋਂ ਵਿਸਰਨਾ ਨਹੀਂ ਚਾਹੀਦਾ। ਨਿਮਖ ਦਾ ਮਨ ਸਮਾਂ ਜਿਹੜਾ, ਇੰਨਾ ਉਹਦੇ ਨਾਲ ਪ੍ਰੇਮ ਪਾਓ ਵੀ ਨਿਮਖ ਮਾਤਰ ਵੀ ਉਹਦੀ ਯਾਦ ਸਾਧ ਸੰਗਤ ਭੁੱਲੇ ਹੀ ਨਾ ਹਿਰਦੇ ਵਿੱਚੋਂ। ਜਿਵੇਂ ਸਵੇਰੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਸਵੇਰ ਵੇਲੇ ਆਪਾਂ ਸਾਧ ਸੰਗਤ ਦੀਵਾਨ ਵਿੱਚ ਸਰਵਣ ਕੀਤਾ, ਉੱਥੇ ਸਤਿਗੁਰੂ ਜੀ ਨੇ ਇਹਦੇ ਨਾਲ ਦੀ ਇੱਕ ਮਿਲਦੀ ਜੁਲਦੀ ਪੰਕਤੀ ਉਚਾਰਨ ਕੀਤੀ ਸੀ ਕਿ ਇੱਕ ਖਿਣ ਦਾ ਸਮਾਂ ਵੀ ਸਿੱਖ ਨੂੰ ਰੱਬ ਵਿਸਰੇ ਨਾ। ਖਿਣ ਦੇ ਸਮੇਂ ਵਿੱਚ ਤੇ ਨਿਮਕ ਦੇ ਸਮੇਂ ਵਿੱਚ ਥੋੜਾ ਕੁ ਸਾਧ ਸੰਗਤ ਅੰਤਰ ਹੈ। ਸਵੇਰੇ ਬੇਨਤੀ ਕੀਤੀ, ਦੱਸਿਆ ਸੀ ਕਹਿੰਦੇ ਨੇ ਵਿਦਵਾਨ ਭਾਈ ਜਿਹੜਾ ਖਿਣ ਹੁੰਦਾ ਸਾਧ ਸੰਗਤ, ਇੱਕ ਵਾਰੀ ਘਾਟ ਆਖੀਏ ਤੇ ਦੋ ਖਿਣ ਬਣਦੇ ਆ। ਘਾਟ ਸ਼ਬਦ ਮੈਂ ਬੋਲ ਦਿੱਤਾ, ਇਹ ਦੋ ਖਿਣ ਹੋ ਗਏ ਇੰਨੇ ਚਿਰ ਚ, ਤੇ ਖਿਣ ਦੇ ਛੇ ਹਿੱਸੇ ਅੱਗਿਓਂ ਕਰ ਲਈਏ ਤੇ ਇੱਕ ਸਾਧ ਸੰਗਤ ਫਿਰ ਚਾਸਾ ਬਣਦਾ, ਇੱਕ ਚੁੱਖ ਬਣਦਾ। ਖਿਣ ਦੇ ਛੇ ਹਿੱਸੇ ਕਰਾਂਗੇ ਤੇ ਛੇਵਾਂ ਹਿੱਸਾ ਇੱਕ ਖਿਣ ਦਾ ਇੱਕ ਚੁੱਖ ਬਣਦਾ, ਤੇ ਚੁੱਖ ਦੇ ਬਾਰਾਂ ਹਿੱਸੇ ਕਰੀਏ ਬਾਰਵਾਂ ਹਿੱਸਾ ਜਿਹੜਾ ਚੁੱਖ ਦਾ ਸਾਧ ਸੰਗਤ ਉਹ ਬਿੰਦ ਬਣਦਾ। ਤੇ ਨਿਮਕ ਕਹਿੰਦੇ ਨੇ ਇੱਕ ਵਾਰੀ ਅੱਖ ਮੀਟ ਕੇ ਖੋਲ ਦਈਏ, ਅੱਖ ਝਮਕਣ ਦਾ ਜਿਹੜਾ ਸਮਾਂ ਉਹ ਸਾਧ ਸੰਗਤ ਨਿਮਕ ਦਾ ਸਮਾਂ ਹੈ। ਮਹਾਰਾਜ ਕਹਿੰਦੇ ਕਿ ਨਿਮਖ ਇੰਨਾ ਕੁ ਚਿਰ ਵੀ ਪਰਮਾਤਮਾ ਨਾ ਭੁੱਲੇ, ਜਿੰਨਾ ਕੁ ਚਿਰ ਆਪਾਂ ਅੱਖ ਝਮਕਦੇ ਹਾਂ ਇੰਨੇ ਚਿਰ ਨੂੰ ਇੱਕ ਨਿਮਖ ਆਖ ਦਈਦਾ। 15 ਨਿਮਖਾਂ ਹੋਣ ਤੇ ਫਿਰ ਇੱਕ ਸਾਧ ਸੰਗਤ ਵਿਸਵਾ ਬਣਦਾ, 15 ਵਿਸਵੇ ਹੋਣ ਤੇ ਇੱਕ ਚਸਾ ਬਣਦਾ, 30 ਚਸੇ ਹੋਣ ਤੇ ਇੱਕ ਪਲ ਬਣਦਾ, 60 ਪਲ ਹੋਣ ਤੇ ਇੱਕ ਘੜੀ ਬਣਦੀ ਆ, 7.5 ਘੜੀਆਂ ਹੋਣ ਤੇ ਇੱਕ ਪਹਿਰ ਬਣਦਾ। ਇੱਦਾਂ ਵਿਦਵਾਨਾਂ ਨੇ ਸਮੇਂ ਦੀ ਵੰਡ ਕੀਤੀ, ਜਿਵੇਂ ਹੁਣ ਆਧੁਨਿਕ ਤਰੀਕੇ ਨਾਲ ਵੰਡ ਜਿਹੜੀ ਹੈ 60 ਸਕਿੰਟਾਂ ਦਾ ਇੱਕ ਮਿੰਟ ਹੈ, 60 ਮਿੰਟਾਂ ਦਾ ਇੱਕ ਘੰਟਾ ਹੈ, 3 ਘੰਟਿਆਂ ਦਾ ਇੱਕ ਪਹਿਰ, 4 ਪਹਿਰਾਂ ਦਾ ਇੱਕ ਦਿਨ, 4 ਪਹਿਰਾਂ ਦੀ ਇੱਕ ਰਾਤ, 8 ਪਹਿਰਾਂ ਦੀ ਇੱਕ ਥਿੱਤ, 15 ਥਿੱਤਾਂ ਦਾ ਇੱਕ ਮਹੀਨਾ, ਇੱਦਾਂ ਸਮੇਂ ਦੀ ਵੰਡ ਹੈ। ਮਹਾਰਾਜ ਕਿਰਪਾ ਕੀਤੀ, ਕਹਿਣ ਲੱਗੇ ਭਾਈ ਇੱਕ ਨਿਮਖ ਮਨ ਹੋਣਾ ਵਿਸਰੈ, ਅੱਖ ਜਿੰਨੇ ਚਿਰ ਚ ਝਮਕ ਲਈਦੀ ਹੈ, ਜਿੰਨੇ ਚਿਰ ਚ ਪਲਕ ਬੰਦ ਕਰਕੇ ਖੋਲ ਲਈਦੀ, 5ਵੇਂ ਪਾਤਸ਼ਾਹ ਕਹਿੰਦੇ ਇੰਨਾ ਕੁ ਚਿਰ ਵੀ ਨਾ ਪਰਮਾਤਮਾ ਵਿਸਰੇ। ਇੱਦਾਂ ਉਹਦੇ ਨਾਲ ਸਾਧ ਸੰਗਤ ਪ੍ਰੀਤੀ ਪਈ ਹੋਵੇ, ਤਾਣੇ ਪੇਟੇ ਦੀ ਤਰ੍ਹਾਂ ਇੱਕ ਮਿਕ ਸਿੱਖ ਪਰਮਾਤਮਾ ਦੀ ਯਾਦ ਵਿੱਚ ਹਰ ਵੇਲੇ ਸਾਧ ਸੰਗਤ ਗੜੂੰਦ ਰਵੇ, ਤਦਾ ਕਰ ਰਹੇ ਨਿਮਖ ਮਾਤਰ ਦਾ ਸਮਾਂ ਵੀ ਪਰਮਾਤਮਾ ਭੁੱਲੇ ਨਾ ਹਿਰਦੇ ਵਿੱਚੋਂ।
ਗੁਰ ਚਰਨ ਲਾਗੇ ਦਿਨ ਸੁਭਾਗੇ ਸਰਬ ਗੁਣ ਜਗਦੀਸ ਰਾਏ।
ਕਹਿੰਦੇ ਨੇ ਜਿਸ ਦਿਨ ਆਣ ਕੇ ਗੁਰੂ ਚਰਨੀ ਸਿੱਖ ਲੱਗਦਾ ਉਹਦੇ ਵਾਸਤੇ ਉਹ ਦਿਨ ਸਭ ਤੋਂ ਚੰਗਾ ਹੈ। ਸਾਰੀ ਜ਼ਿੰਦਗੀ ਦਾ ਸਾਧ ਸੰਗਤ ਜੇ ਉਹ ਤੱਤ ਕੱਢੇ, ਨਿਚੋੜ ਕੱਢੇ, ਤੇ ਉਹ ਦਿਨ 5ਵੇਂ ਪਾਤਸ਼ਾਹ ਕਹਿੰਦੇ ਭਾਈ ਭਾਗਾਂ ਵਾਲਾ ਹੈ ਉਸ ਪ੍ਰਾਣੀ ਵਾਸਤੇ ਜਿਸ ਦਿਨ ਕੋਈ ਗੁਰੂ ਚਰਨੀ ਆਣ ਕੇ ਲੱਗੇ, ਜਿਸ ਦਿਨ ਆਣ ਕੇ ਆਪਣਾ ਮੱਥਾ ਗੁਰੂ ਚਰਨਾਂ ਤੇ ਲਾਵੇ, ਗੁਰਚਰਨ ਲਾਗੇ ਦਿਨ ਸੁਭਾਗੇ। ਕਹਿੰਦੇ ਉਹ ਭਾਗਾਂ ਵਾਲਾ ਦਿਨ ਹੈ, ਤੇ ਜੇ ਕੋਈ ਰੋਜ਼ ਆਵੇਗਾ ਤੇ ਸਾਧ ਸੰਗਤ ਉਹਦੇ ਰੋਜ਼ ਦੇ ਦਿਨ ਭਾਗਾਂ ਵਾਲੇ ਬਣਨਗੇ, ਭਾਵ ਉਹਦਾ ਰੋਜ਼ਾਨਾ ਦਾ ਜਿਹੜਾ ਦਿਨ, ਰੋਜ਼ਾਨਾ ਦਾ ਸਮਾਂ ਉਹ ਭਾਗਾਂ ਵਾਲਾ ਜੇ ਕੋਈ ਗੁਰੂ ਚਰਨੀ ਰੋਜ਼ ਆਉਂਦਾ। ਸਰਬ ਗੁਣ ਜਗਦੀਸ਼ਰਾ, ਕਹਿੰਦੇ ਸਾਰੇ ਗੁਣਾਂ ਦਾ ਮਾਲਕ ਅਕਾਲ ਪੁਰਖ ਵਾਹਿਗੁਰੂ, ਉਹਦੇ ਸਰਗੁਣ ਸਰੂਪ ਗੁਰੂ ਸਾਹਿਬ ਜੀ ਦੇ ਚਰਨੀ ਜਦੋਂ ਕੋਈ ਆਣ ਕੇ ਲੱਗੇ ਉਹ ਘੜੀ ਉਹਦੇ ਵਾਸਤੇ ਸੁਲੱਖਣੀ ਹੈ।
ਕਰ ਸੇਵ ਸੇਵਕ ਦਿਨ ਸਰੈਣੀ ਇਸ ਭਾਵੇ ਸੋ ਹੋਏ ਜੀਓ।
ਕਹਿੰਦੇ ਨੇ ਤੂੰ ਸੇਵਕ ਬਣ ਕੇ ਆਪਣੇ ਪ੍ਰਮਾਤਮਾ ਦੀ ਦਿਨੇ ਰਾਤ ਸੇਵਾ ਕਰੀ ਚੱਲ, ਤੇਰੇ ਵਿਹਾਰ ਜਿਹੜੇ ਪ੍ਰਮਾਤਮਾ ਆਪੇ ਹੀ ਪੂਰੇ ਕਰੀ ਜਾਵੇਗਾ। ਤਿਸ ਭਾਵੇ ਸੋ ਹੋਏ ਜੀ, ਉਹਦੇ ਭਾਣੇ ਵਿੱਚ ਸੁੱਤੇ ਸਿੱਧ ਸਾਧ ਸੰਗਤ ਫਿਰ ਕੰਮ ਚੱਲੀ ਜਾਂਦਾ ਜਿਹੜੇ ਪ੍ਰਮਾਤਮਾ ਦੇ ਦਰ ਤੇ ਆਣ ਕੇ ਸੇਵਾ ਕਰਦੇ। ਕਹਿੰਦੇ ਤੂੰ ਸੇਵਕ ਬਣ ਕੇ ਸੇਵਾ ਕਰੀ ਚੱਲ, ਸੇਵਕ ਬਣ ਕੇ ਦਾ ਅਰਥ ਹੈ ਸਾਧ ਸੰਗਤ ਨਿਮਰਤਾ ਵਿੱਚ ਆਣ ਕੇ ਹੰਕਾਰ ਦਾ ਤਿਆਗ ਕਰਕੇ ਸੇਵਾ ਕਰਨੀ, ਤੇ ਉਹਦਾ ਵੀ ਕੋਈ ਹਉਮੇ ਦਾ ਲੇਸ ਮਾਤਰ ਅੰਸ਼ ਕਿਤੇ ਅੰਦਰ ਪੈਦਾ ਨਾ ਹੋ ਜਾਵੇ। ਸੇਵਕ ਹੀ ਬਣੇ ਰਹਿਣਾ, ਜਿਵੇਂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਸੇਵਕ ਬਣ ਕੇ ਸੇਵਾ ਕਰਦੇ ਸਨ, ਲੇਸ ਮਾਤਰ ਵੀ ਕਦੀ ਹੰਕਾਰ ਨਹੀਂ ਆਇਆ ਭਾਈ ਮੈਂ 12 ਸਾਲਾਂ ਵਿੱਚ ਇੱਕ ਦਿਨ ਵੀ ਨਾਗਾ ਨਹੀਂ ਪੈਣ ਦਿੱਤਾ। ਇਉਂ ਸੇਵਕ ਬਣ ਕੇ ਕਹਿੰਦੇ ਤੂੰ ਸੇਵਾ ਕਰ, ਤਿਸ ਭਾਵੈ ਸੋ ਹੋਏ ਜੀ, ਜੋ ਪ੍ਰਮਾਤਮਾ ਨੂੰ ਪਾਉਂਦਾ ਉਹ ਸੁੱਤੇ ਸਿੱਧ ਹੋਈ ਜਾਂਦਾ, ਤੇ ਤੇਰੇ ਕਾਰ ਵਿਹਾਰ ਵੀ ਕਹਿੰਦੇ ਪ੍ਰਮਾਤਮਾ ਸੁੱਤੇ ਸਿੱਧ ਆਪਣੇ ਆਪ ਪੂਰਨ ਕਰੀ ਚੱਲੇਗਾ ਜੇ ਤੂੰ ਗੁਰੂ ਦੀ ਸੇਵਾ ਵਿੱਚ ਲੱਗ ਜਾਵੇਂਗਾ। ਤੇ
ਬਲ ਜਾਏ ਨਾਨਕ ਸੁਖੈ ਦਾਤੇ ਪ੍ਰਗਾਸ ਮਨ ਤਨ ਹੋਏ ਜੀਓ।
ਕਹਿੰਦੇ ਨੇ ਸੁੱਖਾਂ ਦੇ ਦਾਤੇ ਗੁਰੂ ਸਾਹਿਬ ਤੋਂ ਅਸੀਂ ਬਲਹਾਰ ਜਾਂਦੇ ਹਾਂ, ਜਿਸ ਦਾ ਨਾਮ ਜਪਣ ਕਰਕੇ ਮਨ ਤੇ ਤਨ ਵਿੱਚ ਪ੍ਰਕਾਸ਼ ਹੋ ਜਾਂਦਾ, ਅਗਿਆਨ ਕੱਟਿਆ ਜਾਂਦਾ, ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ।
ਸਲੋਕ ਹਰ ਸਿਮਰਤ ਮਨ ਤਨ ਸੁਖੀ ਬਿਨਸੀ ਦੁਤੀਆ ਸੋਚ।
ਮਹਾਰਾਜ ਨੇ ਕਿਰਪਾ ਕੀਤੀ, ਕਹਿੰਦੇ ਪ੍ਰਮਾਤਮਾ ਦਾ ਸਿਮਰਨ ਕੀਤਿਆਂ ਮਨ ਵੀ ਸੁਖੀ ਹੋ ਜਾਂਦਾ, ਤਨ ਵੀ ਸੁਖੀ ਹੋ ਜਾਂਦਾ, ਮਨ ਨੂੰ ਠੰਡ ਪੈ ਜਾਂਦੀ ਹੈ, ਤਨ ਦੇ ਦੁੱਖ ਕੱਟੇ ਜਾਂਦੇ ਹਨ। ਬਿਨਸੀ ਦੁਤੀਆ ਸੋਚ, ਦਵੈਤ ਭਾਵ ਜਿਹੜੀ ਸਾਡੇ ਮਨ ਵਿੱਚ ਲੱਗੀ ਰਹਿੰਦੀ ਆ, ਜਿਹੜਾ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਨਹੀਂ ਆਉਂਦਾ, ਹੋਰਨਾਂ ਹੀ ਥਾਵਾਂ ਤੇ ਤੁਰੇ ਫਿਰਦੇ ਹਾਂ, ਕਹਿੰਦੇ ਦੂਸਰੀ ਸੋਚ ਜਿਹੜੀ ਆ ਦੂਸਰੇ ਪਾਸੇ ਲੈ ਕੇ ਜਾਣ ਵਾਲੀ ਗੁਰੂ ਨੂੰ ਛੱਡ ਕੇ, ਇਹ ਸੋਚ ਕੱਟੀ ਜਾਵੇਗੀ, ਦਵੈਤ ਕੱਟੀ ਜਾਵੇਗੀ ਤੇਰੇ ਅੰਦਰੋਂ।
ਨਾਨਕ ਟੇਕ ਗੋਪਾਲ ਕੀ ਗੋਵਿੰਦ ਸੰਕਟ ਮੋਚ।
ਕਹਿੰਦੇ ਨੇ ਉਸ ਪ੍ਰਿਥਵੀ ਪਾਲਕ ਪ੍ਰਮਾਤਮਾ ਦੀ ਟੇਕ ਮਨ ਵਿੱਚ ਲਵੇਗਾ ਤੇ ਉਹ ਪ੍ਰਮਾਤਮਾ ਐਡਾ ਸਮਰੱਥ ਹੈ ਸੰਕਟ ਮੋਚ, ਦੁੱਖਾਂ ਨੂੰ ਸਾਧ ਸੰਗਤ ਦੂਰ ਕਰ ਦੇਵੇਗਾ। ਜਿਵੇਂ ਕਈ ਵਾਰੀ ਵੇਖੀਏ ਕੁਝ ਗੁਟਕੇ ਸਾਹਿਬ ਸਾਧ ਸੰਗਤ ਸੰਕਟ ਮੋਚਨ ਸ਼ਬਦਾਂ ਦੇ ਤਿਆਰ ਕੀਤੇ ਹੁੰਦੇ ਕੁਝ ਗੁਰਮੁਖਾਂ ਨੇ, ਲੱਭ ਲੱਭ ਕੇ ਗੁਰਬਾਣੀ ਦੇ ਸ਼ਬਦ ਉਹਦੇ ਵਿੱਚੋਂ ਲਿਖੇ ਹੁੰਦੇ ਆ। ਭਾਈ ਜੇ ਇਹਨਾਂ ਸ਼ਬਦਾਂ ਦਾ ਜਾਪ ਕਰੋਗੇ ਤੇ ਸੰਕਟ ਤੁਹਾਡੇ ਕੱਟੇ ਜਾਣਗੇ, ਸੰਕਟ ਮੋਚਨ ਉਹਨਾਂ ਨੂੰ ਕਹਿ ਦਿੰਦੇ ਆ। ਗੁਰੂ ਸਾਹਿਬ ਦੀ ਬਾਣੀ ਸਾਰੀ ਸਾਧ ਸੰਗਤ ਸੰਕਟ ਮੋਚਨ ਹੈ। ਸਾਰੀ ਬਾਣੀ ਦਾ ਜਿੱਥੋਂ ਮਰਜ਼ੀ ਜਾਪ ਤੇ ਅਭਿਆਸ ਕਰ ਲਿਆ ਜਾਵੇ ਦੁੱਖ ਕੱਟ ਦੇਵੇਗੀ। ਕੋਈ ਵਿਸ਼ੇਸ਼ ਕਰਕੇ ਕਿਸੇ ਸ਼ਬਦ ਦੀ ਆਰਾਧਨਾ ਕਰਨ ਨਾਲ ਨਹੀਂ ਦੁੱਖ ਕੱਟੇ ਜਾਣੇ, ਜਿਹੜੇ ਮਰਜ਼ੀ ਸ਼ਬਦ ਦੀ ਆਰਾਧਨਾ ਕਰ ਲਈ ਜਾਵੇ, ਜਿਹੜੇ ਮਰਜ਼ੀ ਸ਼ਬਦ ਦਾ ਜਾਪ ਕਰ ਲਿਆ ਜਾਵੇ, ਜਿਹੜੀ ਮਰਜ਼ੀ ਗੁਰਬਾਣੀ ਪੜ੍ਹ ਲਈ ਜਾਵੇ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਵਿੱਚੋਂ, ਉਹ ਸਾਰੀ ਦੁੱਖ ਕੱਟਣ ਨੂੰ ਸਮਰੱਥ ਹੈ। ਆਸਰਾ ਗੁਰੂ ਚਰਨਾਂ ਦਾ ਹੋਵੇ, ਬਾਕੀ ਆਸਰੇ ਤਿਆਗ ਦੇਵੇ। ਨਾਨਕ ਟੇਕ ਗੋਪਾਲ ਕੀ ਗੋਵਿੰਦ ਸੰਕਟ ਮੋਚ। ਮਹਾਰਾਜ ਕਹਿੰਦੇ ਨੇ ਪਰਮਾਤਮਾ ਦੀ ਜੇ ਓਟ ਆਸਰਾ ਉਹਦੀ ਆਪਾਂ ਟੇਕ ਧਾਰਨ ਕਰ ਲਈਏ ਤੇ ਉਹ ਸਾਰੇ ਜਿਹੜੇ ਸੰਕਟ ਨੇ ਦੁੱਖ ਨੇ ਕੱਟ ਦਿੰਦਾ, ਸਾਰੇ ਆਪਣੇ ਸਿੱਖਾਂ ਦੇ ਸ਼ਰਨ ਵਿੱਚ ਆਉਣ ਵਾਲਿਆਂ ਦੇ।
ਸੰਤ ਤੈ ਸੰਕਟ ਕਾਟੇ ਨਾਰਾਇਣ ਦਇਆਲ ਜੀਓ।
ਕਹਿੰਦੇ ਨੇ ਜਮਾਂ ਦਾ ਭੈ ਵੀ ਕੱਟ ਦਿੱਤਾ, ਦੁੱਖ ਵੀ ਸਾਰੇ ਕੱਟ ਦਿੱਤੇ ਉਸ ਨਾਰਾਇਣ ਨੇ, ਉਸ ਅਕਾਲ ਪੁਰਖ ਵਾਹਿਗੁਰੂ ਨੇ। ਜਦੋਂ ਦਇਆ ਦੇ ਘਰ ਵਿੱਚ ਆਇਆ ਉਹ ਸਦਾ ਹੀ ਦਿਆਲੂ ਹੁੰਦਾ ਸਾਧ ਸੰਗਤ, ਪਰ ਜਿਹੜੇ ਉਹਦੀ ਸ਼ਰਨ ਵਿੱਚ ਆਉਂਦੇ ਉਹਨਾਂ ਉੱਤੇ ਦਇਆ ਕਰਦਾ ਵਿਸ਼ੇਸ਼ ਕਰਕੇ। ਕਹਿੰਦੇ ਐਸੇ ਦਿਆਲੂ ਐਸੇ ਨਾਰਾਇਣ ਨਾਰਾਇਣ ਜਿਹਦੇ ਵਿੱਚ ਨਹੀਂ ਹੈ ਸਾਧ ਸੰਗਤ ਵਿਦਿਆ ਰੂਪੀ ਰਾਤ, ਅਵਿਦਿਆ ਦਾ ਜਾਂ ਮੋਹ ਦਾ ਹਨੇਰਾ ਜਿਸ ਵਿੱਚ ਨਹੀਂ ਹੈ, ਅਥਵਾ ਨਾਰਾਇਣ ਜਿਹੜਾ ਸਾਰਿਆਂ ਦੇ ਹਿਰਦਿਆਂ ਵਿੱਚ ਆਇਣ ਆਇਆ ਹੋਇਆ ਵਸਿਆ ਹੋਇਆ ਹੈ, ਐਸੇ ਪਰਮਾਤਮਾ ਨੂੰ ਜਿਨ੍ਹਾਂ ਨੇ ਅਰਾਧਿਆ ਉਹਨਾਂ ਦੇ ਭੈ ਵੀ ਦੂਰ ਕਰ ਦਿੱਤੇ, ਦੁੱਖ ਵੀ ਦੂਰ ਕਰ ਦਿੱਤੇ।
ਹਰ ਗੁਣ ਆਨੰਦ ਗਾਏ ਪ੍ਰਭਦੀਨਾ ਨਾਥ ਪ੍ਰਤਪਾਲ ਜੀਓ।
ਕਹਿੰਦੇ ਨੇ ਜਿਨ੍ਹਾਂ ਨੇ ਹਰੀ ਦੇ ਸਾਧ ਸੰਗਤ ਗੁਣ ਗਾਇਨ ਕੀਤੇ ਉਹਨਾਂ ਨੂੰ ਆਨੰਦ ਦੀ ਪ੍ਰਾਪਤੀ ਹੋਈ, ਕਿਉਂ ਜੋ ਉਹ ਦੀਨਾਂ ਦਾ ਨਾਥ ਹੈ, ਸਾਰਿਆਂ ਦੀ ਪ੍ਰਤਪਾਲਣਾ ਕਰਨ ਵਾਲਾ ਹੈ। ਪ੍ਰਭ ਦੀਨਾ ਨਾਥ ਪ੍ਰਤਪਾਲ ਜੀਓ, ਕਹਿੰਦੇ ਨੇ ਉਹ ਪ੍ਰਭੂ ਦੀਨਾਂ ਦਾ ਨਾਥ, ਦੀਨ ਉਹਨੂੰ ਕਹਿੰਦੇ ਸਾਧ ਸੰਗਤ, ਅਸਲ ਵਿੱਚ ਜਿਹਦੇ ਹਿਰਦੇ ਵਿੱਚ ਗਰੀਬੀ ਹੋਵੇ ਐਂ ਸੰਖੇਪ ਰੂਪ ਵਿੱਚ ਜਾਣ ਲਓ ਕਿ ਉਹਨੂੰ ਦੀਨ ਆਖੀਦਾ। ਉਂਜ ਦੀਨ ਦੇ ਸਾਧ ਸੰਗਤ ਅਰਥ ਮਹਾਂਪੁਰਸ਼ਾਂ ਨੇ ਇੱਦਾਂ ਕੀਤੇ, ਕਹਿੰਦੇ ਜਿਹਦੇ ਹਿਰਦੇ ਵਿੱਚ ਇੱਛਾ ਸੰਯੁਕਤ ਭੈ ਹੋਵੇ, ਪਰਮਾਤਮਾ ਨੂੰ ਮਿਲਣ ਦੀ ਇੱਛਾ ਹੋਵੇ ਤੇ ਜਮਾਂ ਦਾ ਭੈ ਹੋਵੇ, ਜਮਾਂ ਦਾ ਡਰ ਸਾਧ ਸੰਗਤ ਜਿਹਦੇ ਮਨ ਵਿੱਚ ਵਸਿਆ ਹੋਵੇ ਤੇ ਉਸ ਡਰ ਨੂੰ ਦੂਰ ਕਰਨ ਵਾਸਤੇ ਪਰਮਾਤਮਾ ਦੇ ਦਰ ਤੇ ਜਿਹੜਾ ਪਰਮਾਤਮਾ ਦੀ ਪ੍ਰਾਪਤੀ ਦੀ ਇੱਛਾ ਲੈ ਕੇ ਆਵੇ ਉਹਨੂੰ ਅਸਲ ਵਿੱਚ ਦੀਨ ਆਖੀਦਾ। ਕਹਿੰਦੇ ਨੇ ਫਿਰ ਉਹ ਦੀਨਾਂ ਦਾ ਮਾਲਕ ਹੈ, ਦੀਨਾਂ ਬੰਧੂ ਹੈ, ਦੀਨਾਂ ਨਾਥ ਹੈ, ਪ੍ਰਭ ਦੀਨਾਂ ਨਾਥ ਪ੍ਰਤਪਾਲ ਜੀਓ। ਕਹਿੰਦੇ ਨੇ ਉਹਦੇ ਗੁਣ ਗਾਓ ਜਿਹੜਾ ਦੀਨਾਂ ਉੱਤੇ ਕਿਰਪਾ ਕਰਨ ਵਾਲਾ, ਜਿਹੜੇ ਉਹਨੂੰ ਮਿਲਣ ਦੀ ਇੱਛਾ ਲੈ ਕੇ ਉਹਦੇ ਚਰਨਾਂ ਵਿੱਚ ਆਉਂਦੇ ਨੇ, ਜਿਹੜੇ ਚਾਹੁੰਦੇ ਨੇ ਜਮਾਂ ਦਾ ਭੈ ਸਾਡਾ ਕੱਟਿਆ ਜਾਵੇ, ਉਹਨਾਂ ਦੀ ਪ੍ਰਤਪਾਲਣਾ ਉਹ ਅਕਾਲ ਪੁਰਖ ਵਾਹਿਗੁਰੂ ਆਪ ਕਿਰਪਾ ਕਰਕੇ ਕਰਦਾ ਹੈ ਜੀ।
ਪ੍ਰਤਪਾਲ ਚੁੱਤ ਪੁਰਖੇ ਕੋ ਕਿਸੇ ਸਿਉਂ ਰੰਗ ਲਾਗਾ।
ਕਹਿੰਦੇ ਨੇ ਉਹ ਸਾਰਿਆਂ ਦੀ ਪ੍ਰਤਪਾਲਣਾ ਕਰਨ ਵਾਲਾ ਅਗਿੜ ਅਕਾਲ ਪੁਰਖ ਵਾਹਿਗੁਰੂ ਨਰਕਾਂ ਤੋਂ ਰੱਖਣ ਵਾਲਾ ਇੱਕ ਹੀ ਹੈ, ਉਹ ਬਹੁਤੇ ਨਹੀਂ। ਕਿਸੇ ਸਿਉਂ ਰੰਗ ਲਾਗਾ, ਜਿਨ੍ਹਾਂ ਦਾ ਮਨ ਸਾਧ ਸੰਗਤ ਉਹਦੇ ਚਰਨਾਂ ਨਾਲ ਲੱਗਾ, ਅਥਵਾ ਰੰਗ ਨਾਮ ਪ੍ਰੇਮ ਦਾ ਹੈ, ਜਿਸ ਗੁਰਸਿੱਖ ਦੇ ਹਿਰਦੇ ਵਿੱਚ ਪਰਮਾਤਮਾ ਦੇ ਚਰਨਾਂ ਦਾ ਪ੍ਰੇਮ ਜਾਗ ਪਿਆ, ਜਿਸ ਦੇ ਮਨ ਨੂੰ ਪ੍ਰੇਮ ਲੱਗ ਗਿਆ ਗੁਰੂ ਸਾਹਿਬ ਜੀ ਦੇ ਮੁਬਾਰਕ ਨਾਮ ਰੂਪੀ ਚਰਨਾਂ ਦਾ।
ਕਰ ਚਰਨ ਮਸਤਕ ਮੇਲ ਲੀਨੇ ਸਦਾ ਆਨੰਦਿਨ ਜਾਗਾ।
ਕਹਿੰਦੇ ਨੇ ਉਹ ਜਾਗ੍ਰਿਤ ਅਵਸਥਾ ਵਿੱਚ ਸਾਧ ਸੰਗਤ ਸਦਾ ਵਾਸਤੇ ਆ ਜਾਂਦੇ, ਮਨ ਜਿਹੜਾ ਉਹਨਾਂ ਦਾ ਵਿਦਿਆ ਦੀ ਨੀਂਦ ਵਿੱਚ ਮੋਹ ਦੀ ਨੀਂਦ ਵਿੱਚ ਸੁੱਤਾ ਹੋਇਆ ਉਹ ਜਾਗ ਪੈਂਦਾ ਹੈ, ਤੇ ਫਿਰ ਸਾਧ ਸੰਗਤ ਜਿਵੇਂ ਸੁਪਨੇ ਵਿੱਚੋਂ ਜਾਗ ਕੇ ਬੰਦਾ ਸੁਪਨੇ ਨੂੰ ਝੂਠਾ ਸਮਝਦਾ ਹੈ, ਇਵੇਂ ਮੋਹ ਦੀ ਨੀਂਦ ਵਿੱਚੋਂ ਉੱਠ ਕੇ ਬੰਦਾ ਸੰਸਾਰ ਨੂੰ ਝੂਠਾ ਸਮਝਣ ਲੱਗ ਪੈਂਦਾ, ਜਿਵੇਂ ਨਾਵੇਂ ਪਾਤਸ਼ਾਹ ਜੀ ਨੇ ਕਥਨ ਕੀਤਾ, ਭਾਈ ਸੰਸਾਰ ਤੇ ਸੁਪਨੇ ਦੀ ਨਿਆਈ ਹੈ, ਇਹ ਸੁਪਨੇ ਦੀ ਨਿਆਈ ਸੰਸਾਰ ਉਦੋਂ ਭਾਸੇਗਾ, ਹਾਲੇ ਨੀ ਸਾਨੂੰ ਸੁਪਨੇ ਦੀ ਨਿਆਈ ਲੱਗਦਾ, ਅਜੇ ਤਾਂ ਸੱਚ ਸਮਝੀ ਬੈਠੇ ਹਾਂ। ਜਿੰਨਾ ਚਿਰ ਬੰਦਾ ਸੁਪਨੇ ਚੋਂ ਨਹੀਂ ਜਾਗਦਾ ਸੁਪਨੇ ਨੂੰ ਸੱਚ ਸਮਝਦਾ, ਜਦੋਂ ਜਾਗ ਆ ਜਾਂਦੀ ਫਿਰ ਸੁਪਨਾ ਉਹਦੇ ਵਾਸਤੇ ਝੂਠਾ ਹੋ ਜਾਂਦਾ। ਇਸੇ ਤਰ੍ਹਾਂ ਸੰਸਾਰ ਵਿੱਚ ਆਣ ਕੇ ਅਸੀਂ ਮੋਹ ਦੀ ਨੀਂਦ ਵਿੱਚ ਸੁੱਤੇ ਹੋਏ ਹਾਂ, ਸੰਸਾਰ ਸਾਨੂੰ ਸੱਚ ਜਾਪੀ ਜਾਂਦਾ ਹੈ। ਕਹਿੰਦੇ ਨੇ ਜਦੋਂ ਗੁਰੂ ਕਿਰਪਾ ਕਰੇਗਾ, ਜਦੋਂ ਸਾਧ ਸੰਗਤ ਇੱਕ ਐਸਾ ਵੇਲਾ ਆਵੇਗਾ ਗੁਰੂ ਦੀ ਕਿਰਪਾ ਸਦਕਾ ਸੰਸਾਰ ਵਿੱਚੋਂ ਮੋਹ ਦੀ ਨੀਂਦ ਵਿੱਚੋਂ ਬੰਦਾ ਜਾਗ ਪਵੇਗਾ ਤੇ ਇਹ ਸੰਸਾਰ ਵੀ ਸੁਪਨੇ ਦੀ ਤਰ੍ਹਾਂ ਝੂਠਾ ਲੱਗੇਗਾ, ਉਦੋਂ ਸਿਰਫ ਸੱਚ ਪਰਮਾਤਮਾ ਦਾ ਨਾਮ ਹੀ ਲੱਗਦਾ ਹੈ। ਪਰ ਉਹ ਸਮਾਂ ਕਦੋਂ ਆਉਂਦਾ? ਕਰ ਚਰਨ ਮਸਤਕ ਮੇਲ ਲੀਨੇ, ਤਿੰਨ ਬਚਨ ਮਹਾਰਾਜ ਨੇ ਕੀਤੇ ਅੱਧੀ ਪੰਕਤੀ ਵਿੱਚ। ਕਰ ਕਹਿੰਦੇ ਹੱਥਾਂ ਨੂੰ, ਚਰਨ ਕਹਿੰਦੇ ਪੈਰਾਂ ਨੂੰ, ਤੇ ਮਸਤਕ ਕਹਿੰਦੇ ਮੱਥੇ ਨੂੰ। ਕਹਿੰਦੇ ਨੇ ਜਦੋਂ ਹੱਥ ਤੇ ਪੈਰ ਤੇ ਮੱਥਾ ਇਹ ਤਿੰਨ ਚੀਜ਼ਾਂ ਇੱਕ ਥਾਂ ਤੇ ਹੋਣ, ਗੁਰੂ ਦੇ ਹੋਣ ਸਾਧ ਸੰਗਤ ਚਰਨ, ਸਿੱਖ ਦਾ ਹੋਵੇ ਮੱਥਾ ਤੇ ਸਿੱਖ ਦੇ ਨਾਲ ਹੋਣ ਹੱਥ, ਗੁਰੂ ਚਰਨਾਂ ਉੱਤੇ ਹੱਥ ਰੱਖ ਕੇ ਆਪਣੇ ਦੋਵੇਂ, ਜਦੋਂ ਆਪਣਾ ਮੱਥਾ ਗੁਰੂ ਚਰਨਾਂ ਤੇ ਸਿੱਖ ਲਾਵੇਗਾ, ਕਹਿੰਦੇ ਉਦੋਂ ਸਾਧ ਸੰਗਤ ਫਿਰ ਉਹ ਜਾਗ੍ਰਿਤ ਅਵਸਥਾ ਵਿੱਚ ਆਉਂਦਾ ਹੈ। ਸੋ ਮੱਥਾ ਟੇਕਣ ਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਹੀ ਕਿਰਪਾ ਕਰਕੇ ਸਾਧ ਸੰਗਤ ਦੇ ਵੱਲ ਸਾਨੂੰ ਦੱਸ ਦਿੱਤਾ ਹੈ। ਕਹਿੰਦੇ ਨੇ ਹੱਥ ਲਾਉਣੇ ਗੁਰੂ ਚਰਨਾਂ ਤੇ, ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਮੱਥਾ ਟੇਕਣਾ, ਤੇ ਵਿਦਵਾਨ ਸਾਧ ਸੰਗਤ ਕਹਿੰਦੇ ਨੇ, ਭਾਈ ਸੰਤੋਖ ਸਿੰਘ ਜੀ ਨੇ ਤੇ ਲਿਖਿਆ, ਜਦੋਂ ਸਿੱਖ ਗੁਰੂ ਨੂੰ ਮੱਥਾ ਟੇਕੇ ਪਹਿਲਾਂ ਤਾਂ ਇਹ ਭਾਵਨਾ ਹੋਵੇ ਵੀ ਦਸੇ ਪਾਤਸ਼ਾਹੀਆਂ ਸਾਹਮਣੇ ਹਾਜ਼ਰ ਨਾਜ਼ਰ ਹੈ, ਇੰਨੀ ਮਨ ਵਿੱਚ ਸ਼ਰਧਾ ਹੋਵੇਗੀ ਤਾਂ ਫਲ ਦੀ ਪ੍ਰਾਪਤੀ ਹੋਣੀ ਹੈ। ਜੇ ਦਿਖਾਵੇ ਦਾ ਮੱਥਾ ਟੇਕਿਆ ਤੇ ਸਾਧ ਸੰਗਤ ਹੈ ਤਾਂ ਉਹ ਵੀ ਲਾਭਦਾਇਕ, ਪਰ ਕਹਿੰਦੇ ਆਤਮਕ ਸੁੱਖ ਨਹੀਂ ਦੇ ਸਕੇਗਾ। ਗੁਰੂ ਤੇ ਪੂਰਾ ਭਰੋਸਾ ਰੱਖ ਕੇ ਸਾਹਮਣੇ ਜਾਣ ਕੇ ਹਾਜ਼ਰ ਨਾਜ਼ਰ ਤੇ ਪ੍ਰਗਟ ਦਸਾਂ ਪਾਤਸ਼ਾਹੀਆਂ ਨੂੰ, ਇਉਂ ਗੁਰੂ ਸਾਹਿਬ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨ ਜਾਣ ਕੇ ਸਾਹਮਣੇ ਦੇ ਦੋਵੇਂ ਹੱਥ ਸਾਧ ਸੰਗਤ ਇਉਂ ਤਲੀਆਂ ਥੱਲੇ ਲਾ ਕੇ ਗੁਰੂ ਦੇ ਚਰਨਾਂ ਉੱਤੇ ਫਿਰ ਕਹਿੰਦੇ ਨੇ ਮੱਥਾ ਲਾ ਦੇਣਾ ਤੇ ਭਾਵਨਾ ਇਹ ਹੋਣੀ ਕਿ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਉੱਤੇ ਮੈਂ ਪਹਿਲਾਂ ਹੱਥ ਰੱਖੇ ਤੇ ਹੁਣ ਆਪਣਾ ਮੱਥਾ ਰੱਖ ਦਿੱਤਾ। ਕਰ ਚਰਨ ਮਸਤਕ ਮੇਲ ਲੀਨੇ, ਮਹਾਰਾਜ ਕਹਿੰਦੇ ਸਿੱਖ ਦੇ ਹੱਥ ਤੇ ਸਿੱਖ ਦਾ ਮੱਥਾ ਗੁਰੂ ਚਰਨਾਂ ਉੱਤੇ ਸਾਧ ਸੰਗਤ ਲੱਗਾ ਹੋਵੇ। ਉਵੇਂ ਭਾਈ ਸੰਤੋਖ ਸਿੰਘ ਜੀ ਨੇ ਆਖਿਆ ਜਦੋਂ ਸਿੱਖ ਗੁਰੂ ਨੂੰ ਮੱਥਾ ਟੇਕੇ, ਇੱਕ ਤੇ ਭਾਵਨਾ ਪੂਰਨ ਰੂਪ ਵਿੱਚ ਹੋਵੇ, ਸਾਹਮਣੇ ਸਤਿਗੁਰਾਂ ਨੂੰ ਹਾਜ਼ਰ ਨਾਜ਼ਰ ਜਾਣੇ, ਤੇ ਦੂਸਰਾ ਮੱਥਾ ਟੇਕਣ ਵੇਲੇ ਉਹਦੇ ਨੌ ਅੰਗ ਸਰੀਰ ਦੇ ਥੱਲੇ ਲੱਗੇ ਹੋਣ। ਜਿਵੇਂ ਦੋ ਤਾਂ ਪੈਰ ਥੱਲੇ ਲੱਗੇ ਹੋਣ, ਮੱਥਾ ਟੇਕਣ ਲੱਗਿਆਂ ਦੋਵੇਂ ਗੋਡੇ ਥੱਲੇ ਲੱਗੇ ਹੋਣ, ਦੋਵੇਂ ਅਰਕਾਂ ਸਾਧ ਸੰਗਤ ਥੱਲੇ ਲੱਗੀਆਂ ਹੋਣ, ਕੂਹਣੀਆਂ ਦੋਵੇਂ ਤੇ ਦੋਵੇਂ ਹੱਥ, ਇਹ ਅੱਠ ਹੋ ਗਏ ਤੇ ਨੌਵਾਂ ਮੱਥਾ। ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਇਉਂ ਗੁਰੂ ਚਰਨਾਂ ਉੱਤੇ ਸਾਧ ਸੰਗਤ ਭਾਵਨਾ ਨਾਲ ਸਿੱਖ ਮੱਥਾ ਟੇਕੇ, ਦੋਵੇਂ ਹੱਥ ਲਾ ਦੇਵੇ ਮਹਾਰਾਜ ਦੇ ਚਰਨ ਸਾਹਮਣੇ ਜਾਣ ਕੇ ਆਪਣਾ ਮੱਥਾ ਲਾ ਦੇਵੇ, ਕੂਹਣੀਆਂ ਦੋਵੇਂ, ਦੋਵੇਂ ਗੋਡੇ ਤੇ ਦੋਵੇਂ ਪੈਰ, ਇਹ ਨੌ ਅੰਗਾਂ ਕਰਕੇ ਟੇਕਿਆ ਹੋਇਆ ਕਹਿੰਦੇ ਮੱਥਾ ਭਾਈ ਪ੍ਰਵਾਨ ਹੈ। ਜਿਹੜਾ ਸਾਧ ਸੰਗਤ ਸਲੂਟ ਜਿਹਾ ਕਈ ਵਾਰੀ ਗੁਰੂ ਨੂੰ ਗੁਰੂ ਸਾਹਿਬ ਨੂੰ ਮਾਰ ਦੇਈਦਾ ਦੂਰੋਂ ਇੱਕ ਹੱਥ ਜਿਹਾ ਥੱਲੇ ਲਾ ਕੇ ਤੇ ਹੱਥ ਹੀ ਚੁੱਕ ਕੇ ਮੱਥੇ ਨੂੰ ਲਾ ਲਈਦਾ, ਵੀ ਜਿੱਦਾਂ ਚਰਨ ਫੜ ਕੇ ਮੱਥੇ ਨੂੰ ਲਾਉਣ ਡੇ, ਮੱਥਾ ਨਹੀਂ ਚਰਨਾਂ ਤੱਕ ਲੈ ਕੇ ਜਾਣਾ, ਇਹ ਸਾਧ ਸੰਗਤ ਉਵੇਂ ਹੀ ਗੁਰੂ ਦਰਬਾਰ ਵਿੱਚ ਨਹੀਂ ਸੋਭਦਾ। ਗੁਰੂ ਸਾਹਿਬ ਜੀ ਦੇ ਚਰਨਾਂ ਉੱਤੇ ਮੱਥਾ ਟੇਕਿਆ ਭਾਵਨਾ ਨਾਲ, ਪ੍ਰੇਮ ਨਾਲ, ਸ਼ਰਧਾ ਨਾਲ ਹੀ ਟੇਕਿਆ ਪ੍ਰਵਾਨ ਹੈ। ਤੇ ਵਿਦਵਾਨਾਂ ਨੇ ਲੇਖ ਵੀ ਦਿੱਤਾ ਭਈ ਇਹ ਅੰਗ ਧਰਤੀ ਤੇ ਲੱਗੇ ਹੋਣ, ਨੌ ਪੈਰ, ਗੋਡੇ, ਕੂਹਣੀਆਂ, ਹੱਥ ਤੇ ਮੱਥਾ। ਫਿਰ ਕਹਿੰਦੇ ਨੇ ਵੀ ਗੁਰੂ ਸਾਹਿਬ ਜੀ ਤੇ ਸਮਝ ਲਓ ਸਿੱਖ ਦੀ ਪੂਰੀ ਪੂਰੀ ਭਾਵਨਾ। ਤੇ ਹੁਣ ਪੰਜਵੇਂ ਪਾਤਸ਼ਾਹ ਜੀ ਨੇ ਸ਼ੰਕਾ ਕੱਢਤਾ, ਉਹ ਕਹਿੰਦੇ ਕਰ ਚਰਨ ਮਸਤਕ ਇਹ ਤਿੰਨੇ ਚੀਜ਼ਾਂ ਸਾਧ ਸੰਗਤ ਇਕੱਠੀਆਂ ਹੋਣ, ਸਿੱਖ ਦੇ ਹੱਥ ਤੇ ਮੱਥਾ ਗੁਰੂ ਦੇ ਚਰਨ, ਗੁਰੂ ਦੇ ਚਰਨਾਂ ਉੱਤੇ ਦੋਵੇਂ ਹੱਥ। ਕਈ ਵਾਰੀ ਹੱਥ ਸਾਧ ਸੰਗਤ ਤਾਂ ਨੂੰ ਕਰਕੇ ਕਈ ਗੁਰਮੁਖ ਪਿਆਰੇ ਮੱਥਾ ਟੇਕ ਲੈਂਦੇ ਆ, ਜਿਵੇਂ ਮੁਸਲਮਾਨ ਵੀਰ ਸਾਧ ਸੰਗਤ ਕਰਦੇ ਆ ਅੱਲਾ ਨੂੰ ਚੇਤੇ, ਉਹ ਐਂ ਹੱਥ ਕਰ ਲੈਂਦੇ, ਤਲੀਆਂ ਉਹਨਾਂ ਦੀਆਂ ਤਾਂ ਨੂੰ ਹੁੰਦੀਆਂ। ਵਿਸ਼ੇਸ਼ ਕਰਕੇ ਆਪਾਂ ਮਹਾਰਾਜ ਦੇ ਚਰਨਾਂ ਉੱਤੇ ਹੱਥ ਸਾਧ ਸੰਗਤ ਐਂ ਤਲੀਆਂ ਕਰਕੇ ਰੱਖਣੇ ਆ, ਪੁੱਠੇ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਉੱਤੇ। ਉਵੇਂ ਤਾਂ ਗੁਰੂ ਨੂੰ ਸਾਧ ਸੰਗਤ ਸਾਰਾ ਸਿੱਖ ਦਾ ਪ੍ਰੇਮ ਉਹਨੇ ਵੇਖਣਾ, ਵੀ ਇਹਦੇ ਹਿਰਦੇ 'ਚ ਪ੍ਰੇਮ ਕਿੰਨਾ ਕੁ ਹੈ। ਜੇ ਮੱਥਾ 'ਤੇ ਬਹੁਤ ਸਾਧ ਸੰਗਤ ਨਿਉਂ ਨਿਉਂ ਟੇਕੀ ਜਾਂਦਾ ਹੈ ਤੇ ਮਹਾਰਾਜ ਕਹਿੰਦੇ ਨੇ ਭਾਈ ਨਿਉਂਦਾ ਤੇ ਫਿਰ ਸ਼ਿਕਾਰੀ ਵੀ ਬਹੁਤ ਹੈ, ਉਹਦਾ ਨਿਉਣਾ ਤਾਂ ਗੁਰੂ ਨੂੰ ਪ੍ਰਵਾਨ ਨਹੀਂ ਹੁੰਦਾ। ਪਰ ਜੇ ਮਨ ਵਿੱਚ ਭਾਵਨਾ ਤੇ ਸ਼ਰਧਾ ਨਹੀਂ, ਪ੍ਰੇਮ ਨਹੀਂ, ਤੇ ਜੇ ਮਨ ਵਿੱਚ ਪ੍ਰੇਮ ਹੈ ਤੇ ਫਿਰ ਗੁਰੂ ਦਰ ਤੇ ਆਉਣਾ, ਉਹਦੀ ਗੁਰੂ ਦਰ ਤੇ ਹਾਜ਼ਰੀ ਉਦੋਂ ਹੀ ਲੱਗੀ ਜਦੋਂ ਆਪਣੇ ਘਰੋਂ ਦਲੀਜ ਤੋਂ ਬਾਹਰ ਪੈਰ ਉਹਨੇ ਕੱਢ ਲਿਆ। ਜਦੋਂ ਗੁਰੂ ਘਰ ਵਾਸਤੇ ਘਰੋਂ ਚੱਲ ਪਿਆ ਉਦੋਂ ਗੁਰੂ ਦਰ ਤੇ ਸਾਧ ਸੰਗਤ ਉਹਦੀ ਹਾਜ਼ਰੀ ਹੈ। ਤੇ ਵਿਦਵਾਨ ਕਹਿੰਦੇ ਜਦੋਂ ਗੁਰੂ ਦਰ ਤੇ ਹਾਜ਼ਰੀ ਭਰ ਕੇ ਆਪਣੇ ਘਰ ਚਲਿਆ ਜਾਂਦਾ ਉਨੇ ਕਦਮ ਉਹਦੇ ਲੇਖੇ ਵਿੱਚ ਹੀ ਪੈਂਦੇ, ਉਹ ਗੁਰੂ ਦਰ ਤੇ ਪ੍ਰਵਾਨ ਹੈ। ਪਰ ਮੱਥਾ ਟੇਕਣ ਦਾ ਇੱਕ ਸਿਧਾਂਤ, ਇੱਕ ਨਿਯਮ ਮਹਾਰਾਜ ਨੇ ਬਣਾ ਦਿੱਤਾ ਭਾਈ ਇਉਂ ਗੁਰੂ ਚਰਨਾਂ ਉੱਤੇ ਸਿੱਖ ਸਾਧ ਸੰਗਤ ਭਾਵਨਾ ਨਾਲ ਮੱਥਾ ਟੇਕੇ। ਇਹ ਵੀ ਸਾਧ ਸੰਗਤ ਨਿਯਮ ਆਪਾਂ ਨੂੰ ਚੇਤੇ ਰੱਖਣੇ ਚਾਹੀਦੇ ਆ। ਮੱਥਾ ਟੇਕਣਾ, ਫਿਰ ਸੰਗਤ ਨੂੰ ਨਮਸਕਾਰ ਕਰਨੀ, ਸੰਗਤ ਨੂੰ ਵੀ ਗੁਰੂ ਰੂਪ ਜਾਣ ਕੇ ਸਾਧ ਸੰਗਤ ਨਮਸਕਾਰ ਕਰਨੀ, ਗੁਰੂ ਦੇ ਚਰਨਾਂ ਤੇ ਇਉਂ ਆਪਣਾ ਮੱਥਾ ਲਾਉਣਾ। ਫਿਰ ਗੁਰੂ ਸਾਹਿਬ ਜੀ ਜੇ ਹਜ਼ੂਰੀ ਵਿੱਚ ਬਹਿਣਾ ਹੋਵੇ ਤੇ ਗਿੱਲੇ ਤੇ ਥੰਦੇ ਹੱਥ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪੱਤਰਿਆਂ ਨੂੰ ਨਾ ਲਾਉਣੇ, ਫੂਕ ਮਾਰ ਕੇ ਪੱਤਰਾਂ ਨਹੀਂ ਥੱਲਣਾ, ਅਦਬ ਨਾਲ ਰਮਾਲਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਰੂਪ ਉੱਤੋਂ ਲਾਉਣਾ ਤੇ ਅਦਬ ਨਾਲ ਹੀ ਸਾਧ ਸੰਗਤ ਫਿਰ ਪਾਉਣਾ। ਕੋਈ ਕਾਹਲੀ ਨਹੀਂ ਕਰਨੀ, ਕੋਈ ਪੱਤਰੇ ਨਹੀਂ ਮਰੋੜ ਦੇਣੇ। ਕੰਨੀਆਂ ਹੀ ਕਈ ਵਾਰੀ ਵੇਖੀਏ ਤੇ ਮਹਾਰਾਜ ਦੇ ਪੱਤਰਿਆਂ ਦੀਆਂ ਮਰੋੜੀਆਂ ਹੁੰਦੀਆਂ, ਪਤਾ ਨਹੀਂ ਜਿਵੇਂ ਬਹੁਤ ਜ਼ਿਆਦਾ ਕਾਹਲੀ ਵਿੱਚ ਸਾਧ ਸੰਗਤ ਰਮਾਲਾ ਪਾ ਦਈਏ ਤਾਂ ਇੱਦਾਂ ਹੋ ਜਾਂਦਾ। ਸ਼ਰਧਾ ਭਾਵਨਾ ਨਾਲ ਤੇ ਪ੍ਰੇਮ ਨਾਲ ਮਹਾਰਾਜ ਨੂੰ ਹਾਜ਼ਰ ਨਾਜ਼ਰ ਜਾਣ ਕੇ, ਕਿਉਂਕਿ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਸਾਧ ਸੰਗਤ ਗੁਰੂ ਸਰੂਪ ਹੈ ਤੇ ਹਾਜ਼ਰ ਨਾਜ਼ਰ ਜਾਣਾਂਗੇ ਤੇ ਫਲ ਮਿਲੇਗਾ, ਨਹੀਂ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕੋਈ ਫਰਕ ਨਹੀਂ ਪੈਂਦਾ। ਅੱਗੇ ਵੀ ਇੱਕ ਦੋ ਵਾਰ ਬੇਨਤੀ ਕੀਤੀ ਹੈ ਭਾਈ ਕੁਝ ਵੀਰਾਂ ਦਾ ਇਹ ਵਿਚਾਰ ਹੁੰਦਾ ਵੀ ਗੁਰੂ ਤੇ ਨਿਰਲੇਪ ਆ, ਸ਼ਬਦ ਰੂਪ ਹੈ ਭਾਈ, ਇਸ ਕਰਕੇ ਐਡਾ ਫਿਕਰ ਕਰਨ ਦੀ ਨਹੀਂ ਲੋੜ। ਗੁਰੂ ਸਾਧ ਸੰਗਤ ਵਾਕਿਆ ਹੀ ਨਿਰਲੇਪ ਹੈ ਵੀ ਸ਼ਬਦ ਰੂਪ, ਸੰਸਾਰ ਸਾਰੇ ਤੋਂ ਹੀ ਉਹ ਨਿਰਲੇਪ ਹੈ। ਵਿਸ਼ੇਸ਼ ਕਰਕੇ ਸਾਧ ਸੰਗਤ ਜਿਹੜਾ ਤਾਬਿਆ ਬੈਠਾ ਉਹਦੇ ਤੋਂ ਹੀ ਨਹੀਂ ਨਿਰਲੇਪ, ਸਾਰੇ ਸੰਸਾਰ ਤੋਂ ਹੀ ਪਰਮਾਤਮਾ ਨਿਰਲੇਪ ਹੈ। ਜੇ ਨੋ ਪਾਈ ਰੰਗ ਰਵਾਈ ਬੈਠਾ ਵੇਖਿਆ ਵੱਖ ਅਕੇਲਾ, ਮਹਾਰਾਜ ਦੇ ਆਪਣੇ ਬਚਨ ਆ, ਉਹ ਕਹਿੰਦੇ ਭਾਈ ਸੰਸਾਰ ਨੂੰ ਉਹਨੇ ਬਣਾਇਆ ਵਿੱਚ ਵੀ ਵੱਸਦਾ, ਇਹ ਹੀ ਉਹਦਾ ਇੱਕ ਸਭ ਤੋਂ ਵੱਡਾ ਗੁਣ ਹੈ, ਬਣਾ ਕੇ ਸੰਸਾਰ ਨੂੰ ਤੇ ਇਹਦੇ ਵਿੱਚ ਵੀ ਵੱਸਦਾ ਤੇ ਇਹਦੇ ਤੋਂ ਨਿਰਲੇਪ ਵੀ ਹੈ। ਵਿੱਚ ਵਸਣ ਤੋਂ ਭਾਵ ਇਹ ਨਹੀਂ ਵੀ ਜੇ ਇਹਨੂੰ ਦੁੱਖ ਲੱਗਾ ਤੇ ਉਹਨੂੰ ਉਹ ਦੁਖੀ ਹੋ ਜਾਂਦਾ, ਨਹੀਂ, ਵਿੱਚ ਵੱਸਦਿਆਂ ਹੋਇਆਂ ਵੀ ਸਾਧ ਸੰਗਤ ਉਹ ਨਿਰਲੇਪ ਹੈ। ਇਹ ਤਾਂ ਗੱਲ ਸੱਚੀ ਆ ਭਾਈ, ਉਹ ਨਿਰਲੇਪ ਹੈ। ਪਰ ਜੇ ਨਿਰਲੇਪ ਜਾਣ ਕੇ ਆਪਾਂ ਹੁਣ ਗੁਰੂ ਨੂੰ ਮੱਥਾ ਹੀ ਨਾ ਟੇਕੀਏ ਵੀ ਸ਼ਬਦ ਗੁਰੂ ਹੈ, ਇਹ ਤੇ ਭਾਈ ਨਿਰਲੇਪ ਹੈ, ਇਹਨੂੰ ਮੱਥੇ ਦਾ ਕੀ ਅਸਰ, ਇਹ ਕਿਹੜਾ ਵੇਂਹਦਾ ਮੱਥਾ ਟੇਕਦਿਆਂ ਨੂੰ। ਮਹਾਰਾਜ ਨੂੰ ਚੌਰ ਹੀ ਨਾ ਕਰੀਏ ਵੀ ਇਹ ਤੇ ਨਿਰਲੇਪ ਹੈ, ਮਹਾਰਾਜ ਦੇ ਉੱਤੇ ਰਮਾਲਾ ਹੀ ਨਾ ਅਦਬ ਨਾਲ ਦਈਏ ਵੀ ਇਹ ਨਿਰਲੇਪ ਹੈ, ਇਸ਼ਨਾਨ ਕਰਕੇ ਹੀ ਨਾ ਮਹਾਰਾਜ ਦੀ ਹਜ਼ੂਰੀ ਵਿੱਚ ਜਾਈਏ ਭਈ ਇਹ ਨਿਰਲੇਪ ਹੈ, ਫਿਰ ਸਾਧ ਸੰਗਤ ਬਿਲਕੁਲ ਭਾਵਨਾ ਜੇ ਇਸ ਤਰ੍ਹਾਂ ਦੀ ਹੋਗੀ ਫਲ ਬਿਲਕੁਲ ਨਹੀਂ ਮਿਲੇਗਾ, ਕਿਉਂਕਿ ਗੁਰੂ ਹਾਜ਼ਰ। ਸ਼ਬਦ ਦੇ ਅਰਥ ਹੀ ਸਾਧ ਸੰਗਤ ਬ੍ਰਹਮ ਨੇ, ਜਿਹੜਾ ਅਕਾਲ ਪੁਰਖ ਵਾਹਿਗੁਰੂ ਪ੍ਰਤੱਖ ਸਾਡੇ ਕੋਲ ਹੈ, ਜਿਹਨੂੰ ਮੱਥਾ ਕਲਗੀਧਰ ਪਾਤਸ਼ਾਹ ਨੇ ਟੇਕ ਦਿੱਤਾ, ਜਿਸ ਦਾ ਇੰਨਾ ਅਦਬ ਸਤਿਕਾਰ ਗੁਰੂ ਹਰਿਰਾਇ ਸਾਹਿਬ ਜੀ ਨੇ ਕੀਤਾ ਵੀ ਸ਼ਬਦ ਦੀ ਆਵਾਜ਼ ਅਜੇ ਕੰਨਾਂ ਵਿੱਚ ਹੀ ਪਈ ਆ, ਸੰਗਤ ਅਜੇ ਦੂਰ ਹੀ ਤੁਰੀ ਆਉਂਦੀ ਹੈ, ਸਿਰਫ ਆਵਾਜ਼ ਕੰਨਾਂ ਵਿੱਚ ਪਈ ਤੇ ਇੱਕਦਮ ਪਲੰਘੇ ਤੇ ਉੱਠੇ, ਕਹਿੰਦੇ ਸ਼ਬਦ ਬੇਨਤੀ ਸਿੱਖਾਂ ਨੇ ਕੀਤੀ, ਮਹਾਰਾਜਾ ਆਰਾਮ ਨਾਲ ਉਤਰ ਜਾਂਦੇ, ਬਾਣੀ ਤੇ ਤੁਹਾਡੀ ਹੈ, ਜੇ ਤੁਹਾਡੇ ਕੰਨਾਂ ਵਿੱਚ ਪਈ ਵੀ ਹੈ ਆਵਾਜ਼ ਤੇ ਤੁਹਾਡੀ ਉਚਾਰਨ ਕੀਤੀ ਬਾਣੀ ਹੈ, ਤੁਸੀਂ ਬਾਣੀ ਰੂਪ ਹੀ ਜੇ। ਤੇ ਆਖਿਆ ਨਹੀਂ ਭਾਈ, ਬਾਣੀ ਜਿਹੜੀ ਆ ਇਹਦਾ ਸਤਿਕਾਰ ਸਾਨੂੰ ਵੀ ਕਰਨਾ, ਭਾਵੇਂ ਸਾਡੀ ਹੈ ਪਰ ਫਿਰ ਵੀ ਬਾਣੀ ਦਾ ਸਤਿਕਾਰ ਕਰਨਾ, ਕਿਉਂਕਿ ਬਾਣੀ ਪਰਮੇਸ਼ਰ ਸਰੂਪ ਹੈ, ਗੁਰੂ ਸਰਗੁਣ ਸਰੂਪ ਵਿੱਚ ਹੈ, ਸ਼ਬਦ ਨਿਰਗੁਣ ਸਰੂਪ ਵੀ ਹੈ ਤੇ ਸਰਗੁਣ ਸਰੂਪ ਵੀ ਹੈ। ਇਸ ਕਰਕੇ ਸ਼ਬਦ ਦਾ ਸਤਿਕਾਰ ਕਰਨਾ, ਬਾਣੀ ਦਾ ਸਤਿਕਾਰ ਕਰਨਾ ਆਪ ਗੁਰੂ ਸਾਹਿਬ ਨੇ ਕਿਰਪਾ ਕਰਕੇ ਦੱਸਤਾ। ਇਹ ਮਿਹਰ ਪੰਜਵੇਂ ਪਾਤਸ਼ਾਹ ਜੀ ਨੇ ਕੀਤੀ ਆ, ਜਿੱਥੇ ਆਪ ਬਹਿੰਦੇ ਸਨ ਰੋਜ਼ ਉੱਥੇ ਬਾਣੀ ਦਾ ਪ੍ਰਕਾਸ਼ ਕਰਵਾ ਦਿੱਤਾ, ਆਪ ਸਾਧ ਸੰਗਤ ਮੁੜ ਕੇ ਸੰਗਤ ਦੀ ਬਰਾਬਰ ਬਹਿਣ ਲੱਗ ਪਏ। ਸੰਗਤ ਦੀ ਬਰਾਬਰ ਬੈਠਣਾ ਹੈ, ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਉੱਚੇ ਥਾਂ ਤੇ ਸੋਹਣੇ ਮੰਜੀ ਸਾਹਿਬ ਤੇ ਹੁੰਦਾ ਹੈ, ਜਿੱਥੇ ਆਪ ਆਰਾਮ ਕਰਦੇ ਸਨ ਉਸ ਪਲੰਘੇ ਉੱਤੇ ਹੁਣ ਸੁਖ ਆਸਣ ਕਰਨ ਲੱਗ ਪਏ ਨੇ, ਇੰਨਾ ਜ਼ਿਆਦਾ ਅਦਬ ਸਤਿਕਾਰ ਕੀਤਾ ਹੈ। ਤੇ ਜੇ ਆਪਾਂ ਕਹੀਏ ਮਹਾਰਾਜ ਨਿਰਲੇਪ ਹੈ, ਕੋਈ ਚੌਰ ਕਰਨ ਦੀ ਸਾਨੂੰ ਲੋੜ ਨਹੀਂ, ਇਸ਼ਨਾਨ ਕਰਨ ਦੀ ਸਾਨੂੰ ਕੋਈ ਲੋੜ ਨਹੀਂ, ਇਸੇ ਤਰ੍ਹਾਂ ਸੁਚਮਤਾ ਬਣਾ ਕੇ ਸੋਹਣੇ ਸਾਫ ਕੱਪੜੇ ਪਾ ਕੇ ਮਹਾਰਾਜ ਦੀ ਹਜ਼ੂਰੀ ਚ ਸਾਨੂੰ ਨਹੀਂ ਆਉਣ ਦੀ ਲੋੜ, ਕਿਉਂਕਿ ਗੁਰੂ ਤੇ ਨਿਰਲੇਪ ਹੈ ਤਾਂ ਗੁਰੂ ਨਿਰਲੇਪ ਏ। ਪਰ ਤੂੰ ਫਿਰ ਗੁਰੂ ਕੋਲੋਂ ਕੀ ਪ੍ਰਾਪਤ ਕਰ ਲਏਗਾ ਜੇ ਅਦਬਨਾ ਕਰੇਗਾ? ਤੇ ਮਹਾਰਾਜ ਦਾ, ਮਹਾਰਾਜ ਕਹਿੰਦੇ ਜਿਨ ਭੈ ਬਾਣੀ ਅਦਬਨਾ ਧਾਰਾ, ਜਾਣੋ ਸੋ ਸਿੱਖ ਨਹੀਂ ਹਮਾਰਾ। ਕਲਗੀਧਰ ਪਾਤਸ਼ਾਹ ਕਹਿੰਦੇ ਫਿਰ ਉਹ ਸਿੱਖ ਹੀ ਨਹੀਂ ਸਾਡਾ ਜਿਹੜਾ ਬਾਣੀ ਦਾ ਅਦਬ ਨਹੀਂ ਕਰਦਾ, ਆਪਣੇ ਮਨੋਂ ਹੀ ਘੜ ਲੈਂਦਾ ਵੀ ਬਾਣੀ ਤਾਂ ਨਿਰਲੇਪ ਹੈ ਤੇ ਇਹਨੂੰ ਕੀ ਲੋੜ ਹੈ ਚੌਰ ਕਰਨ ਦੀ ਜਾਂ ਰਮਾਲੇ ਦੇਣ ਦੀ ਜਾਂ ਠੰਡ ਗਰਮੀ ਦਾ ਖਿਆਲ ਰੱਖਣ ਦੀ ਜਾਂ ਇਸ਼ਨਾਨ ਕਰਕੇ ਇਹਦੀ ਤਾਬਿਆ ਜਾਣ ਦੀ ਜਾਂ ਸਤਿਕਾਰ ਕਰਨ ਦੀ। ਕਹਿੰਦੇ ਜੋੜਾ ਪਾ ਕੇ ਲਈ ਜਾਓ, ਭਾਵੇਂ ਮਹਾਰਾਜ ਨੂੰ ਕੀ ਫਰਕ ਪੈਂਦਾ। ਤੇ ਫਿਰ ਇਉਂ ਤੇ ਮਹਾਰਾਜ ਦਾ ਸਰੂਪ ਸਾਈਕਲ ਪਿੱਛੇ ਰੱਖ ਕੇ ਸਾਧ ਸੰਗਤ ਕੋਈ ਲੈ ਕੇ ਤੁਰ ਪੂਗਾ, ਮਹਾਰਾਜ ਤਾਂ ਨਿਰਲੇਪ, ਉਹਨਾਂ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ, ਪਰ ਜਿਹੜਾ ਅਦਬ ਨਾ ਕਰੇਗਾ ਉਹਨੂੰ ਜ਼ਰੂਰ ਫਰਕ ਪਏਗਾ, ਇਹ ਪੱਕੀ ਗੱਲ ਹੈ। ਤੇ ਜਿਹੜਾ ਅਦਬ ਕਰੇਗਾ ਉਹਨੂੰ ਵੀ ਫਰਕ ਪਏਗਾ, ਉਹਦੀ ਝੋਲੀ ਸੁਖਾਂ ਨਾਲ ਮਹਾਰਾਜ ਭਰਨਗੇ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੱਲ ਹੀ ਮੁਕਾਤੀ ਜਦੋਂ ਮੋਹਰ ਲਾਤੀ, ਕਹਿੰਦੇ ਜਿਨ ਭੈ ਬਾਣੀ ਅਦਬ ਨਾ ਧਾਰਾ, ਜਾਣੋ ਸੋ ਸਿੱਖ ਨਹੀਂ ਹਮਾਰਾ। ਕਹਿੰਦੇ ਅਸੀਂ ਉਸ ਸਿੱਖ ਨੂੰ ਕਰਨਾ ਹੀ ਕੀ ਹੈ, ਉਹ ਨਹੀਂ ਸਾਡਾ ਸਿੱਖ ਜਿਹੜਾ ਬਾਣੀ ਦਾ ਸਤਿਕਾਰ ਨਹੀਂ ਕਰਦਾ, ਜਿਹੜਾ ਬਹਾਨਾ ਮਾਰ ਦਿੰਦਾ ਵੀ ਇਹ ਸ਼ਬਦ ਹੈ ਇਹ ਤਾਂ ਨਿਰਲੇਪ ਹੈ ਤੇ ਇਹਦੇ ਇੰਨਾ ਇਹਦਾ ਸਤਿਕਾਰ ਕਰਨ ਦੀ ਲੋੜ ਨਹੀਂ, ਇਹ ਇੱਕ ਪੂਜਾ ਬਣ ਜਾਂਦੀ ਹੈ, ਇਹ ਦਿਖਾਵਾ ਬਣ ਜਾਂਦਾ, ਇਹ ਕਰਮ ਕਾਂਡ ਬਣ ਜਾਂਦਾ। ਮੈਂ ਬੇਨਤੀ ਕੀਤੀ ਸੀ ਅਵਸਥਾ ਨੂੰ ਕਿਸੇ ਮੰਜ਼ਿਲ ਤੱਕ ਲੈ ਕੇ ਜਾਣ ਲਈ ਸਾਧ ਸੰਗਤ ਕਰਮ ਕਾਂਡ ਕੁਝ ਹੱਦ ਤੱਕ ਸਹਾਈ ਹੈ, ਸਾਰਾ ਕਰਮ ਕਾਂਡ ਨੇ ਕੰਮ ਨਹੀਂ ਕਰਨਾ, ਪਰ ਬਿਨਾਂ ਕਰਮ ਕਾਂਡ ਤੋਂ ਕੰਮ ਚੱਲਣਾ ਹੀ ਨਹੀਂ, ਕਰਮ ਕਾਂਡ ਕਿਸੇ ਹੱਦ ਤੱਕ ਜ਼ਰੂਰ ਸਹਾਇਤਾ ਕਰਦਾ। ਜੇ ਮੈਂ ਉਦਣ ਉਦਾਹਰਨ ਦੇ ਕੇ ਮਾੜਾ ਜਿਹਾ ਸਮਝਾਉਣ ਦਾ ਯਤਨ ਕੀਤਾ ਸੀ ਵੀ ਗੱਲ ਛੇਤੀ ਸਮਝ ਵਿੱਚ ਆ ਜਾਏ, ਵੀ ਜੇ ਸਾਧ ਸੰਗਤ ਹਨੇਰਾ ਜੇ ਚੰਗੀ ਤਰ੍ਹਾਂ ਹੋਇਆ ਨਹੀਂ ਤੇ ਚਾਨਣ ਵੀ ਨਹੀਂ ਰਹਿ ਗਿਆ, ਸੰਧਿਆ ਦਾ ਸਮਾਂ ਹੈ, ਰਹਿ ਰਸ ਜਦੋਂ ਆਪਾਂ ਪੜ੍ਹਦੇ ਹਾਂ ਉਦੋਂ ਹਨੇਰੇ 'ਚ ਪਈ ਰੱਸੀ ਸਾਨੂੰ ਸੱਪ ਜਾਪਦੀ ਹੈ ਤੇ ਉਦੋਂ ਉੱਥੇ ਬੈਟਰੀ ਲਿਆ ਕੇ ਆਪਣਾ ਭਰਮ ਕੱਢ ਲੈਣਾ ਸਾਧ ਸੰਗਤ ਕੋਈ ਬੁਰੀ ਗੱਲ ਨਹੀਂ, ਕਿਉਂਕਿ ਭਰਮ ਨਿਕਲ ਗਿਆ ਤੇ ਫਿਰ ਆਰਾਮ ਨਾਲ ਜਾਂ ਆਵਾਂਗੇ, ਪਤਾ ਲੱਗ ਜਾਏਗਾ ਤੇ ਰੱਸੀ ਐਵੇਂ ਡਰਨ ਦੀ ਲੋੜ ਨਹੀਂ, ਉਹ ਬੈਟਰੀ ਲਿਆਉਣੀ ਇੱਕ ਕਰਮ ਕਾਂਡ ਹੈ। ਜੇ ਹਨੇਰਾ ਪੂਰਾ ਹੋਵੇ ਤਾਂ ਵੀ ਨਹੀਂ ਡਰਨ ਦੀ ਲੋੜ, ਚਾਨਣ ਪੂਰਾ ਹੋਵੇ ਤਾਂ ਵੀ ਨਹੀਂ ਡਰਨ ਦੀ ਲੋੜ, ਪਰ ਕਰਮ ਕਾਂਡ ਜਿਹੜਾ ਸਾਧ ਸੰਗਤ ਉਹ ਸਾਡੇ ਭਰਮ ਨੂੰ ਦੂਰ ਕਰ ਦਿੰਦਾ, ਪਰ ਭਰਮ ਵਿੱਚ ਪਾਉਣ ਵਾਲਾ ਕਰਮ ਕਾਂਡ ਨਹੀਂ ਕਰਨਾ। ਕਹਿਣਾ ਜੀ ਇਹ ਤੇ ਹੁਣ ਇਹ ਤੇ ਫਿਰ ਪੂਜਾ ਹੋ ਗਈ, ਐਵੇਂ ਮਹਾਰਾਜ ਨੂੰ ਮੱਥੇ ਟੇਕੀ ਜਾਣੇ, ਸ਼ਬਦ ਤਾਂ ਨਿਰਲੇਪ ਹੈ, ਮਹਾਰਾਜ ਨੂੰ ਚੌਰ ਕਰੀ ਜਾਣੀ, ਇਹ ਕੀ ਲੋੜ ਹੈ? ਜਦੋਂ ਤਾਬਿਆ ਬੈਠਾ ਸਿੰਘ ਫਿਰ ਚੌਰ ਕਰਨ ਦੀ ਨਹੀਂ ਲੋੜ, ਜਿਹਨੂੰ ਨਹੀਂ ਲੋੜ ਉਹਨੂੰ ਨਹੀਂ ਲੋੜ, ਪਰ ਜਿਹੜਾ ਪ੍ਰੇਮੀ ਹੈ ਸਾਧ ਸੰਗਤ ਉਹਨੂੰ ਜ਼ਰੂਰ ਲੋੜ ਹੈ। ਕਲਗੀਧਰ ਪਾਤਸ਼ਾਹ ਜੀ ਆਪ ਜਦੋਂ ਸਰਗਣ ਸਰੂਪ 'ਚ ਨੇ, ਹਰ ਵੇਲੇ ਮਹਾਰਾਜ ਦੇ ਸੀਸ ਉੱਤੇ ਚੌਰ ਹੁੰਦੀ ਹੈ, ਫਿਰ ਇਹ ਜਾਣ ਲਵੇ ਕੋਈ ਵੀ ਹੁਣ ਤਾਂ ਸੱਚੇ ਪਾਤਸ਼ਾਹ ਦਰਬਾਰ 'ਚ ਆਪ ਬੈਠੇ ਪ੍ਰਚਾਰ ਕਰੀ ਜਾਂਦੇ ਆ, ਉਪਦੇਸ਼ ਦੇਈ ਜਾਂਦੇ, ਹੁਣ ਮਹਾਰਾਜ ਤੇ ਚੌਰ ਦੀ ਕੀ ਲੋੜ ਹੈ? ਚੌਰ ਤਾਂ ਸਤਿਗੁਰਾਂ ਤੇ ਸਦਾ ਹੀ ਝੁੱਲਦਾ, ਚਵਰ ਛਤਰ ਤੇ ਤਖਤ ਦੇ ਮਹਾਰਾਜ ਮਾਲਕ ਨੇ, ਇਸ ਕਰਕੇ ਸਾਧ ਸੰਗਤ ਇਹ ਨਹੀਂ ਵਿਚਾਰ ਕਰਨੀ, ਮੱਥਾ ਟੇਕਣ ਲੱਗਿਆ ਵੀ ਪੂਰੀ ਭਾਵਨਾ ਹੋਵੇ, ਤਾਬਿਆ ਬਹਿਣ ਲੱਗਿਆ ਵੀ ਪੂਰੀ ਭਾਵਨਾ ਹੋਵੇ, ਇਉਂ ਸਤਿਗੁਰੂ ਜੀ ਦੇ ਉੱਤੋਂ ਸਾਧ ਸੰਗਤ ਜਦੋਂ ਆਪਾਂ ਮੁੱਖ ਵਾਕ ਲੈਣਾ, ਰਮਾਲਾ ਲਾਉਣ ਲੱਗਿਆ, ਰਮਾਲਾ ਪਾਉਣ ਲੱਗਿਆ, ਮਹਾਰਾਜ ਦਾ ਸਰੂਪ ਲੈ ਕੇ ਆਉਣ ਲੱਗਿਆ, ਲੈ ਕੇ ਜਾਣ ਲੱਗਿਆ, ਜਿੱਦਾਂ ਦੀ ਕਿਸੇ ਦੀ ਭਾਵਨਾ ਹੋਵੇਗੀ ਉਦਾਂ ਦਾ ਫਲ ਮਿਲੇਗਾ, ਕਿਉਂਕਿ ਗੁਰੂ ਬਾਣੀ ਹੈ ਤੇ ਬਾਣੀ ਗੁਰੂ ਹੈ ਤੇ ਗੁਰੂ ਪਰਮੇਸ਼ਰ ਹੈ ਤੇ ਪਰਮੇਸ਼ਰ ਗੁਰੂ ਹੈ। ਇਸ ਕਰਕੇ ਜਿਹੜਾ ਜਿੰਨਾ ਅਦਬ ਪੰਜਵੇਂ ਪਾਤਸ਼ਾਹ ਜੀ ਨੇ ਕਰਕੇ ਵਿਖਾਲ ਦਿੱਤਾ, ਜਿੰਨਾ ਅਦਬ ਸਾਧ ਸੰਗਤ ਦਸਾਂ ਸਰੂਪਾਂ ਵਿੱਚ ਬਾਣੀ ਦਾ ਮਹਾਰਾਜ ਨੇ ਕਰਕੇ ਵਿਖਾਲ ਦਿੱਤਾ, ਉਹ ਸਿਰਫ ਸਾਨੂੰ ਹੀ ਦੱਸਣ ਵਾਸਤੇ ਹੈ ਵੀ ਬਾਣੀ ਨੂੰ ਹਾਜ਼ਰ ਨਾਜ਼ਰ ਜਾਣਾ। ਹੁਣ ਆਪਾਂ ਦੋਹਰਾ ਪੜ੍ਹਦੇ ਹਾਂ, ਕਹਿੰਦੇ ਵੀ ਇਹ ਤਾਂ ਨਿਰਲੇਪ ਹੈ ਜੀ, ਗੁਰੂ ਸਾਹਿਬ ਲੋੜ ਹੀ ਨਹੀਂ ਸਾਨੂੰ ਕੋਈ ਏਦਾਂ ਕਰਨ ਦੀ, ਇਹ ਤੇ ਐਵੇਂ ਕਰਮ ਕਾਂਡ ਹੈ, ਇਹ ਤੇ ਬ੍ਰਾਹਮਣਵਾਦ ਹੈ, ਗੁਰੂ ਘਰ ਵਿੱਚ ਸਾਧ ਸੰਗਤ ਬ੍ਰਾਹਮਣਵਾਦ ਹੀ ਹੁੰਦਾ, ਬਦਮਾਸ਼ਵਾਦ ਨਹੀਂ ਹੁੰਦਾ ਹੋਰ ਗੁਰੂ ਘਰਾਂ ਵਿੱਚ। ਬ੍ਰਾਹਮਣਵਾਦ ਅਸਲ 'ਚ ਤਾਂ ਅਰਥ ਹੀ ਨਹੀਂ ਪਤਾ ਬ੍ਰਾਹਮਣ ਕਿਹਨੂੰ ਕਹਿੰਦੇ ਆ, ਪਤਾ ਆਪ ਨੂੰ ਸਾਧ ਸੰਗਤ ਸੀਮਿਤ ਹੁੰਦਾ ਗਿਆਨ, ਵਾਹਿਗੁਰੂ ਕਿਰਪਾ ਕਰਨ ਤੇ ਕਹਿ ਦੇਣਾ ਇਹ ਬ੍ਰਾਹਮਣਵਾਦ ਹੈ। ਗੁਰੂ ਘਰਾਂ ਵਿੱਚ ਭਗਤ ਕਬੀਰ ਜੀ ਕਹਿੰਦੇ ਨੇ ਸੋ ਬ੍ਰਾਹਮਣ ਕਹੀਅਤ ਹੈ, ਕਹੋ ਕਬੀਰ ਜੋ ਬ੍ਰਹਮ ਵਿਚਾਰ ਹੈ ਸੋ ਬ੍ਰਾਹਮਣ ਕਹੀਅਤ ਹੈ ਹਮਾਰ। ਕਬੀਰ ਸਾਹਿਬ ਕਹਿੰਦੇ ਭਾਈ ਜਿਹੜਾ ਬ੍ਰਹਮ ਦੀ ਵਿਚਾਰ ਕਰਦਾ ਉਹ ਬ੍ਰਾਹਮਣ ਹੀ ਹੈ ਤੇ ਸਾਰਿਆਂ ਨੂੰ ਬ੍ਰਾਹਮਣ ਬਣਨਾ ਪੈਣਾ। ਕਬੀਰ ਸਾਹਿਬ ਕਹਿੰਦੇ ਬਣੋ ਸਾਰੇ ਹੀ ਬ੍ਰਾਹਮਣ, ਉਹ ਜਾਤੀ ਵਾਲਾ ਬ੍ਰਾਹਮਣ ਨਹੀਂ, ਬ੍ਰਹਮ ਦਾ ਜਿਹੜਾ ਗਿਆਨ ਹਾਸਲ ਕਰਦਾ ਉਹ ਅਸਲ ਵਿੱਚ ਸਾਧ ਸੰਗਤ ਬ੍ਰਾਹਮਣ। ਤੇ ਉਹ ਬ੍ਰਾਹਮਣਵਾਦ ਗੁਰੂ ਦੀ ਸਾਧ ਸੰਗਤ ਹਜ਼ੂਰੀ ਵਿੱਚ ਹੀ ਹੋਣਾ, ਹੋਰ ਗੁਰੂ ਦੀ ਹਜ਼ੂਰੀ ਵਿੱਚ ਕੋਈ ਚੋਰਵਾਦ ਜਾਂ ਕੋਈ ਸਾਧ ਸੰਗਤ ਡਾਕੂਵਾਦ ਜਾਂ ਬਦਵਾਸ਼ਵਾਦ ਨਹੀਂ ਹੁੰਦਾ। ਤੇ ਜੇ ਇਹ ਕਰਮ ਕਾਂਡ ਹੈ ਤੇ ਇਹ ਵੀ ਇੱਕ ਸਾਧ ਸੰਗਤ ਇੱਕ ਸਟੇਜ ਤੱਕ ਰਸਹਾਈ ਹੈ। ਇਸ ਕਰਕੇ ਮਹਾਰਾਜ ਦਾ ਅਦਬ ਸਤਿਕਾਰ ਹਾਜ਼ਰ ਨਾਜ਼ਰ ਜਾਣ ਕੇ ਕਰਨਾ, ਹੋਰ ਕਿਸੇ ਦੇਹਧਾਰੀ ਦਾ ਨਹੀਂ, ਸ਼ਬਦ ਦਾ ਹੀ ਕਰਨਾ, ਕਿਉਂਕਿ ਕਲਗੀਧਰ ਪਾਤਸ਼ਾਹ ਆਪ ਕਰ ਗਏ, ਮੱਥਾ ਟੇਕ ਗਏ, ਇੰਨਾ ਅਦਬ ਮਹਾਰਾਜ ਨੇ ਕੀਤਾ ਤੇ ਤਾਂ ਹੀ ਬਚਨ ਕਰ ਦਿੱਤੇ ਵੀ ਜਿਹੜਾ ਬਾਣੀ ਦਾ ਅਦਬ ਨਹੀਂ ਕਰਦਾ ਉਹ ਸਾਡਾ ਸਿੱਖ ਹੀ ਨਹੀਂ। ਜਾਣ ਲਓ ਵੀ ਉਹ ਨਹੀਂ ਸਿੱਖ, ਜੇ ਸਿੱਖ ਹੋਣ ਦਾ ਸਾਧ ਸੰਗਤ ਢਿੰਡੋਰਾ ਵੀ ਪਿੜਦਾ, ਭੁਲੇਖਾ ਪਾਉਂਦਾ ਵੀ ਹੈ, ਜਿਹੜਾ ਨਹੀਂ ਗੁਰਬਾਣੀ ਦਾ ਅਦਬ ਸਤਿਕਾਰ ਕਰਦਾ ਉਹ ਨਹੀਂ ਹੈ ਸਿੱਖ, ਮਹਾਰਾਜ ਦੇ ਆਪਣੇ ਬਚਨ ਨੇ। ਇਸ ਕਰਕੇ ਸਾਧ ਸੰਗਤ ਮੱਥਾ ਟੇਕਣ ਦਾ ਵੀ ਇੱਕ ਵਿਧਾਂਤ ਸਿਧਾਂਤ ਹੈ, ਇੱਕ ਵਿਧਾਨ ਮਹਾਰਾਜ ਨੇ ਕੱਢ ਦਿੱਤਾ ਵੀ ਮਹਾਰਾਜ ਨੂੰ ਮੱਥਾ ਟੇਕਣਾ ਭਾਵਨਾ ਨਾਲ, ਪ੍ਰੇਮ ਨਾਲ, ਸ਼ਰਧਾ ਨਾਲ ਏਦਾਂ ਮੱਥਾ ਟੇਕਣਾ, ਗਿੱਲੇ ਹੱਥ ਮਹਾਰਾਜ ਦੀ ਬਾਣੀ ਨੂੰ ਨਹੀਂ ਲਾਉਣੇ, ਥੰਦੇ ਨਹੀਂ ਲਾਉਣੇ, ਤੇਲ ਵਾਲੇ ਨਹੀਂ ਲਾਉਣੇ, ਫੂਕ ਮਾਰ ਕੇ ਸਾਧ ਸੰਗਤ ਪੱਤਰਾ ਨਹੀਂ ਥੱਲਣਾ, ਇਉਂ ਨਹੀਂ ਪੱਤਰਾ ਥੱਲਣਾ ਵੀ ਜਿਹੜਾ ਵੇਖਣ ਵਾਲੇ ਨੂੰ ਵੀ ਚੰਗਾ ਨਾ ਲੱਗੇ, ਚੁੱਕ ਚੁੱਕ ਕੇ ਪੱਤਰੇ ਇੱਕ ਬੰਨੇ ਕਰੀ ਜਾਣੇ, ਦੂਜੇ ਬੰਨੇ ਕਰੀ ਜਾਣੇ, ਨਹੀਂ, ਅਦਬ ਸਤਿਕਾਰ ਪੂਰਾ ਮਹਾਰਾਜ ਦਾ ਕਾਇਮ ਰੱਖਣਾ। ਇਹ ਪੰਜਵੇਂ ਪਾਤਸ਼ਾਹ ਜੀ ਨੇ ਕਿਰਪਾ ਕਰ ਦਿੱਤੀ ਹੈ ਸਾਧ ਸੰਗਤ, ਆਹ ਰੱਬ ਵੱਲੋਂ ਹੀ ਮਹਾਰਾਜ ਦਾ ਬਚਨ ਆ ਗਿਆ, ਉਹ ਕਹਿ ਲਓ ਕਾਰ ਚਰਨ ਮਸਤਕ ਮੇਲ ਲੀਨੇ ਸਦਾ ਆਂਦੇ ਨੇ ਜਾਗਾ। ਮਹਾਰਾਜ ਕਹਿੰਦੇ ਨੇ ਸਿੱਖ ਦੇ ਹੱਥ ਤੇ ਮੱਥਾ ਗੁਰੂ ਚਰਨਾਂ ਉੱਤੇ ਲੱਗਾ ਜਾਣੇ ਜਦੋਂ ਮੱਥਾ ਟੇਕਣਾ, ਸਮਝ ਲਓ ਗੁਰੂ ਨਾਨਕ ਦੇਵ ਮਹਾਰਾਜ ਦੇ ਸਾਹਮਣੇ ਚਰਨ ਹੈ ਤੇ ਉਹਨਾਂ ਉੱਤੇ ਹੱਥ ਦੋਵੇਂ ਲਾ ਕੇ ਸਾਧ ਸੰਗਤ ਫਿਰ ਸਿੱਖ ਨੇ ਮੱਥਾ ਲਾ ਦਿੱਤਾ। ਕਹਿੰਦੇ ਨੇ ਜਦੋਂ ਏਦਾਂ ਹੋਵੇਗਾ, ਕਾਰ ਹੱਥ ਚਰਨ ਸਾਧ ਸੰਗਤ ਚਰਨ ਪੈਰ ਭਾਵ ਤੇ ਮਸਤਕ ਮੱਥਾ ਮੇਲ ਲੀਨੇ, ਤਿੰਨਾਂ ਦਾ ਜਦੋਂ ਸਾਧ ਸੰਗਤ ਮੇਲ ਹੋ ਗਿਆ, ਗੁਰੂ ਸਾਹਿਬ ਦੇ ਚਰਨ, ਸਿੱਖ ਦਾ ਮੱਥਾ ਤੇ ਹੱਥ ਸਦਾ ਆਂਦਨ ਜਾਗਾ, ਉਦੋਂ ਸਿੱਖ ਜਾਗਰਿਤ ਅਵਸਥਾ ਵਿੱਚ ਆ ਜਾਵੇਗਾ। ਉਦੋਂ ਸੰਸਾਰ ਵੱਲੋਂ ਮੋਹ ਦੀ ਨੀਂਦ ਵਿੱਚ, ਜਿਹੜਾ ਵਿਦਿਆ ਦੀ ਨੀਂਦ ਵਿੱਚ ਸੁੱਤਾ ਹੋਇਆ ਹੈ, ਮਹਾਰਾਜ ਪੰਜਵੇਂ ਪਾਤਸ਼ਾਹ ਕਿਰਪਾ ਕਰਦੇ ਕਹਿੰਦੇ ਭਾਈ ਉਦੋਂ ਇਹ ਜਾਗ ਪਵੇਗਾ।
ਜੀਉ ਪਿੰਡ ਗ੍ਰਿਉ ਥਾਨ ਤਿਸਕਾ ਤਨ ਜੋਗਣ ਧਨ ਮਾਲ ਜੀਉ।
ਜੀਉ ਕਹਿੰਦੇ ਨੇ ਸਾਧ ਸੰਗਤ ਜਿੰਦ ਨੂੰ, ਪਿੰਡ ਸਰੀਰ ਨੂੰ, ਗ੍ਰਿਹੋ ਅਸਥਾਨਾਂ ਨੂੰ ਤੇ ਥਾਨ ਜਿਹੜੇ ਨੇ ਗੁਪਤ ਥਾਨ, ਤਿਸਕਾ ਧਨ ਸੂਖਮ ਸਰੀਰ ਨੂੰ, ਜੋਬਨ ਜਵਾਨੀ ਨੂੰ ਤੇ ਧਨ ਪ੍ਰਤੱਖ ਨੂੰ ਤੇ ਮਾਲ ਹਾਥੀਆਂ ਘੋੜਿਆਂ ਨੂੰ, ਮਹਾਰਾਜ ਨੇ ਸਾਰਾ ਹੀ ਕੁਝ ਗਿਣ ਦਿੱਤਾ। ਕਹਿੰਦੇ ਜੀਉ ਪਿੰਡ ਗ੍ਰਿਹ ਥਾਨ ਤਿਸਕਾ ਤਨ ਜੋਬਨ ਧਨ ਮਾਲ ਜੀਉ। ਪਰਮਾਤਮਾ ਦਾ ਦਿੱਤਾ ਹੋਇਆ ਸਾਰਾ ਕੁਝ ਸਾਧ ਸੰਗਤ ਸਮਝਣਾ ਹੈ, ਇਹ ਸਰੀਰ ਵੀ, ਇਹਦੇ ਵਿੱਚ ਸਵਾਸ ਵੀ, ਜਿੰਦ ਵੀ, ਸੂਖਮ ਸਰੀਰ ਵੀ, ਹਾਥੀ ਘੋੜੇ ਆਦਿਕ ਜਿਹੜਾ ਮਾਲ ਸੁਭਾਵ ਬਖਸ਼ਿਆ, ਜਿਹੜੀ ਇਹ ਸਾਨੂੰ ਸਾਧ ਸੰਗਤ ਸੁੰਦਰਤਾ ਮਹਾਰਾਜ ਨੇ ਬਖਸ਼ੀ, ਜਵਾਨੀ ਜੋਬਨ ਸਰੀਰ ਦਾ ਬਲ ਬਖਸ਼ਿਆ, ਇਹ ਸਾਰਾ ਕੁਝ ਕਹਿੰਦੇ ਭਾਈ ਅਕਾਲ ਪੁਰਖ ਵਾਹਿਗੁਰੂ ਦਾ ਦਿੱਤਾ ਜਾਣਾ, ਦੇਹ ਦੀ ਹੰਕਤਾ ਨਹੀਂ ਕਰਨੀ ਭਾਈ ਮੇਰੇ ਵਿੱਚ ਬਹੁਤਾ ਬਾਲ ਹੈ, ਮੈਂ ਦੂਸਰਿਆਂ ਨਾਲੋਂ ਤਕੜਾ, ਬਾਕੀ ਨਤਾਣੇ ਨੇ, ਇਉਂ ਨਹੀਂ। ਕਹਿੰਦੇ ਨੇ ਸਾਰਾ ਕੁਝ ਪ੍ਰਮਾਤਮਾ ਦਾ ਦਿੱਤਾ ਜਾਣ ਕੇ ਪ੍ਰਮਾਤਮਾ ਦਾ ਸ਼ੁਕਰ ਕਰਨਾ ਚਾਹੀਦਾ ਹੈ।
ਸਦ ਸਦਾ ਬਲ ਜਾਏ ਨਾਨਕ ਸਰਬ ਜੀਆ ਪ੍ਰਤਪਾਲ ਜੀਓ।
ਸਦਾ ਸਦਾ ਵਾਸਤੇ ਕਹਿੰਦੇ ਨੇ ਭਾਈ ਉਸ ਪ੍ਰਮਾਤਮਾ ਤੋਂ, ਪ੍ਰਮਾਤਮਾ ਸਰੂਪ ਮਹਾਰਾਜ ਤੋਂ ਵਾਰ ਨੇ ਬਲਹਾਰ ਨੇ ਜਾਣਾ ਚਾਹੀਦਾ, ਜਿਹੜਾ ਸਾਰੇ ਜੀਵਾਂ ਦੀ ਪਾਲਣਾ ਕਰਦਾ ਹੈ।
ਸਲੋਕ ਰਸਨਾ ਉਜਰੇ ਹਰ ਹਰੇ ਗੁਣ ਗੋਵਿੰਦ ਵਖਿਆਣ।
ਕਹਿੰਦੇ ਨੇ ਜ਼ਬਾਨ ਦੇ ਨਾਲ ਜਿਹੜੇ ਪ੍ਰਮਾਤਮਾ ਦੇ ਗੁਣ ਸਾਧ ਸੰਗਤ ਗਾਉਂਦੇ ਨੇ, ਗੁਣ ਗੋਵਿੰਦ ਵਖਿਆਣ ਕਰਦੇ ਨੇ ਪ੍ਰਮਾਤਮਾ ਦੇ ਗੁਣਾਂ ਦਾ ਰਸਨਾ ਨਾਲ। ਚਾਰ ਤਰ੍ਹਾਂ ਦੀ ਬਾਣੀ ਵਿਦਵਾਨਾਂ ਮੰਨੀ ਹੈ, ਪਸੰਤੀ, ਪਰਾ, ਇਸੇ ਤਰ੍ਹਾਂ ਬੈਖਰੀ, ਮਧਮਾ, ਪਸੰਤੀ ਤੇ ਪਰਾ। ਕਹਿੰਦੇ ਨੇ ਨਾਭੀ ਤੋਂ ਥੱਲੇ ਸਾਧ ਸੰਗਤ ਜਦੋਂ ਪ੍ਰਮਾਤਮਾ ਦਾ ਨਾਮ ਹੈ ਜਿੱਥੇ ਕੁੰਡਲਨੀ ਸੁਰਜੀ ਸਤ ਸੰਗਤ ਵਿਦਵਾਨ ਇਹ ਗੱਲ ਮੰਨਦੇ ਆ, ਕਹਿੰਦੇ ਨੇ ਉੱਥੇ ਭਾਈ ਇਹ ਪਰਾ ਰੂਪ ਵਿੱਚ ਹੈ, ਫਿਰ ਸਵਾਸਾਂ ਨਾਲ ਰਲ ਕੇ, ਫਿਰ ਪਵਨ ਦੇ ਆਸਰੇ ਸਾਧ ਸੰਗਤ ਜਦੋਂ ਨਾਭੀ ਵਿੱਚ ਆਉਂਦੀ ਹੈ ਉਦੋਂ ਇਹ ਪਸੰਤੀ ਰੂਪ ਹੋ ਜਾਂਦੀ ਹੈ, ਜਦੋਂ ਹਿਰਦੇ ਵਿੱਚ ਆਉਂਦੀ ਹੈ ਉਦੋਂ ਮੱਧਮਾ ਰੂਪ ਹੈ, ਤੇ ਜਦੋਂ ਕੰਠ ਗਲੇ ਵਿੱਚ ਆ ਜਾਂਦੀ ਉਦੋਂ ਸਾਧ ਸੰਗਤ ਇਹ ਬੈਖਰੀ ਰੂਪ ਹੈ, ਅਥਵਾ ਬੈਖਰੀ ਰੂਪ ਜਦੋਂ ਵਾਹਿਗੁਰੂ ਵਾਹਿਗੁਰੂ ਰਸਨਾ ਨਾਲ ਕਰਾਂਗੇ ਜਾਂ ਬਾਣੀ ਮਹਾਰਾਜ ਦੀ ਬੋਲ ਕੇ ਆਪ ਪਹਿਲਾਂ ਰਸਨਾ ਨਾਲ ਪੜਾਂਗੇ ਬੈਖਰੀ ਰੂਪ ਵਿੱਚ, ਫਿਰ ਸਾਧ ਸੰਗਤ ਮਹਾਰਾਜ ਕਿਰਪਾ ਕਰ ਦੇਣਗੇ ਇਹ ਗਲੇ ਵਿੱਚ ਚਲੀ ਜਾਵੇਗੀ, ਮੱਧਮਾ ਰੂਪ ਬਣ ਜਾਵੇਗੀ ਜਿੱਥੇ ਗਲਾ ਹੀ ਹਰਕਤ ਕਰੇਗਾ, ਰਸਨਾ ਭਾਵੇਂ ਨਾ ਹੀ ਬੋਲੇ। ਉਸ ਤੋਂ ਬਾਅਦ ਹਿਰਦੇ ਵਿੱਚ ਚਲੀ ਜਾਵੇਗੀ ਸਾਧ ਸੰਗਤ ਜਿੱਥੇ ਰੋਮ ਰੋਮ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਜਾਪ ਕਰੇਗਾ, ਫਿਰ ਪਰਾਰੂਪ ਨਾਭੀ ਵਿੱਚ ਚਲੀ ਜਾਵੇਗੀ, ਪਰਾਰੂਪ ਹੋ ਜਾਵੇਗੀ ਜਿੱਥੇ ਸਾਧ ਸੰਗਤ ਫਿਰ ਸਿੱਖ ਨੂੰ ਜ਼ਰੂਰਤ ਨਹੀਂ ਕੁਝ ਵੀ ਪੈਣੀ, ਜਿੰਨੇ ਕੁ ਰੋਮ ਉਹਦੇ ਸਰੀਰ ਦੇ ਉੱਤੇ ਨੇ ਉਹ ਸਾਰੇ ਸਾਧ ਸੰਗਤ ਜ਼ਬਾਨਾਂ ਹੀ ਬਣ ਜਾਣਗੇ, ਪਰਮਾਤਮਾ ਦੇ ਗੁਣ ਗਾਉਣ ਲੱਗ ਪੈਣਗੇ, ਅਥਵਾ ਸਿੱਖ ਤੇ ਪਰਮਾਤਮਾ ਆਪੋ ਵਿੱਚ ਦੀ ਅਭੇਦ ਹੋ ਜਾਣਗੇ। ਪਰ ਪਹਿਲਾਂ ਜ਼ਬਾਨ ਨਾਲ ਜਪਣੀ ਪਵੇਗੀ, ਜਿਵੇਂ ਆਪਾਂ ਰੋਟੀ ਦੀ ਬੁਰਕੀ ਪਹਿਲਾਂ ਸਾਧ ਸੰਗਤ ਮੂੰਹ ਵਿੱਚ ਰੱਖਦੇ ਹਾਂ, ਫਿਰ ਉਹ ਗਲੇ ਵਿੱਚ ਜਾਂਦੀ ਹੈ, ਫਿਰ ਅੱਗਿਓਂ ਸਾਧ ਸੰਗਤ ਸਾਡੇ ਅੰਦਰ ਹਿਰਦੇ ਤੱਕ ਚਲੀ ਜਾਂਦੀ, ਫਿਰ ਪੇਟ ਵਿੱਚ ਜਾਂਦੀ ਹੈ। ਇਉਂ ਇਹ ਕਹਿੰਦੇ ਬਾਣੀ ਦੀਆਂ ਸਮਝ ਲਓ ਚਾਰ ਅਵਸਥਾ, ਪਹਿਲਾਂ ਰਸਨਾ ਕਰਕੇ ਜਪਣੀ, ਰਸਨਾ ਉਚਰੇ ਹਰ ਹਰੇ ਗੁਣ ਗੋਬਿੰਦ ਵਖਿਆਣ, ਗੁਰੂ ਦੇ ਗੁਣਾਂ ਦਾ ਵਖਿਆਨ ਕਰਨਾ ਜ਼ਬਾਨ ਕਰਕੇ, ਗੁਰੂ ਦੇ ਗੁਣ ਗਾਉਣੇ, ਉਹੀ ਰਸਨਾ ਧੰਤਾ ਦੇ ਯੋਗ ਹੈ। ਸਾ ਰਸਨਾ ਧਨ ਧਨ ਹੈ ਮੇਰੀ ਜਿੰਦੜੀਏ, ਜੋ ਗਾਵੈ ਗੋਬਿੰਦ ਕੇਰੇ ਰਾਮ, ਜੋ ਗਾਵੈ ਗੁਣ ਗੋਬਿੰਦ ਕੇਰੇ ਰਾਮ। ਜਿਹੜੇ ਪ੍ਰਮਾਤਮਾ ਦੇ ਗੁਣ ਗਾਉਣ ਵਾਲੀ ਜਵਾਨ ਸਾਧ ਸੰਗਤ, ਉਹ ਕਹਿੰਦੇ ਭਾਈ ਧੰਤਾ ਦੇ ਯੋਗ ਹੈ।
ਨਾਨਕ ਪਗੜੀ ਟੇਕ ਏਕ ਪਰਮੇਸ਼ਰ ਰੱਖੈ ਨਿਦਾਨ।
ਕਹਿੰਦੇ ਨੇ ਜਿਨ੍ਹਾਂ ਨੇ ਪ੍ਰਮਾਤਮਾ ਦੇ ਚਰਨਾਂ ਦੀ ਟੇਕ ਲਈ ਆ, ਉਹ ਪ੍ਰਮਾਤਮਾ ਅਖੀਰ ਤੇ ਸਾਧ ਸੰਗਤ ਉਹਨਾਂ ਨੂੰ ਜ਼ਰੂਰ ਹੀ ਰੱਖ ਲੈਂਦਾ। ਅਖੀਰ ਤੇ ਕਿਉਂ? ਕਈ ਵਾਰੀ ਸਾਧ ਸੰਗਤ ਬੰਦੇ ਦਾ ਮਨ ਡੋਲ ਜਾਂਦਾ, ਭਾਈ ਕਿੰਨੇ ਚਿਰ ਦੇ ਆਉਣੇ ਗੁਰਦੁਆਰੇ, ਪਰ ਅਜੇ ਕੋਈ ਗੱਲ ਬਣਦੀ ਨਹੀਂ ਲੱਗਦੀ। ਮਹਾਰਾਜ ਨੇ ਕਿਰਪਾ ਕੀਤੀ, ਕਹਿੰਦੇ ਡਾਵਾਂ ਡੋਲ ਨਾ ਹੋ, ਨਾਨਕ ਪਕੜੀ ਟੇਕ ਏਕ। ਜਿਨ੍ਹਾਂ ਨੇ ਪ੍ਰਮਾਤਮਾ ਦੇ ਚਰਨਾਂ ਦੀ ਸਾਧ ਸੰਗਤ ਟੇਕ ਰੱਖੀ ਹੈ, ਕਹਿੰਦੇ ਨੇ ਅਖੀਰ ਤੇ ਪ੍ਰਮਾਤਮਾ ਉਹਨਾਂ ਉੱਤੇ ਕਿਰਪਾ ਜ਼ਰੂਰ ਕਰ ਦੇਵੇਗਾ। ਪਰਮੇਸ਼ਰ ਰੱਖਿਆ ਨਿਦਾਨ, ਇੱਥੇ ਨਿਦਾਨ ਅਰਖ ਜਿਹੜਾ ਅੱਖਰ ਸਾਧ ਸੰਗਤ ਦੱਦੇ ਨਾਲ ਲਿਖਿਆ ਸ਼ਬਦ ਨਿਦਾਨ, ਜੇ ਧੱਦੇ ਨਾਲ ਹੁੰਦਾ ਤੇ ਇਹ ਪਾਠ ਹੋ ਜਾਣਾ ਸੀ ਨਿਦਾਨ, ਫਿਰ ਇਹਦੇ ਅਰਥ ਬਣਨਗੇ ਖਜ਼ਾਨਾ। ਤੇ ਨਿਦਾਨ ਦੇ ਅਰਥ ਨੇ ਸਾਧ ਸੰਗਤ ਆਖਰ, ਆਖਰ ਨੂੰ ਸਾਧ ਸੰਗਤ ਉਹ ਪ੍ਰਮਾਤਮਾ ਜ਼ਰੂਰ ਬਾਂਹ ਫੜ ਲਵੇਗਾ। ਜਿਵੇਂ ਕਬੀਰ ਸਾਹਿਬ ਦਾ ਸਲੋਕ ਆਉਂਦਾ, ਕਹਿੰਦੇ ਨੇ ਕੋਨੇ ਬੈਠੇ ਖਾਈਏ ਪ੍ਰਗਟ ਹੋਏ ਨਿਦਾਨ। ਕਹਿੰਦੇ ਨੇ ਕਬੀਰ ਸਾਕਤ ਐਸਾ ਹੈ ਜੈਸੀ ਲਸਣ ਕੀ ਖਾਨ, ਕੋਨੇ ਬੈਠੇ ਖਾਈਏ ਪ੍ਰਗਟ ਹੋਏ ਨਿਦਾਨ। ਕਹਿੰਦੇ ਨੇ ਸਾਕਤ ਬੰਦਾ ਜਿੱਥੇ ਮਰਜ਼ੀ ਬੈਠਾ ਹੋਵੇ ਪਛਾਣਿਆ ਜਾਵੇਗਾ ਆਪਣੇ ਬੋਲਾਂ ਕਰਕੇ, ਜਦੋਂ ਬੋਲਿਆ ਉਦੋਂ ਹੀ ਫੜਿਆ ਜਾਵੇਗਾ ਭਈ ਇਹ ਮਨਮੁਖ ਹੈ। ਕਹਿੰਦੇ ਜਿਵੇਂ ਕੱਚਾ ਲਸਣ ਕਿਸੇ ਨੇ ਖਾਧਾ ਹੋਵੇ ਤੇ ਪਰਾਂ ਨੁਕਰੇ ਜਾ ਕੇ ਵੀ ਬਹਿ ਜਾਵੇ ਤੇ ਸਾਧ ਸੰਗਤ ਉਹਦੇ ਤੋਂ ਜਿਹੜੀ ਸਮੈਲ ਆਉਣੀ ਹੈ, ਕਹਿੰਦੇ ਉਹਦੇ ਤੋਂ ਪਤਾ ਲੱਗ ਜਾਂਦਾ ਭਾਈ ਇਹਨੇ ਖਾਧਾ ਹੈ ਲਸਣ। ਇਹ ਕੋਨੇ ਬੈਠੇ ਖਾਈਏ ਪ੍ਰਗਟ ਹੋਏ ਨਿਦਾਨ, ਪਰਾਂ ਜਾ ਕੇ ਵੀ ਕੋਈ ਕੱਚਾ ਲਸਣ ਕਬੀਰ ਸਾਹਿਬ ਕਹਿੰਦੇ ਖਾਧਾ ਹੋਵੇ ਕਿਸੇ ਨੇ ਤੇ ਆਖਰ ਉਹਦਾ ਪਤਾ ਲੱਗ ਜਾਵੇਗਾ ਭਾਈ ਇਹਨੇ ਖਾਧਾ ਹੈ। ਨਿਦਾਨ ਦੇ ਅਰਥ ਨੇ ਆਖਰ। ਮਹਾਰਾਜ ਕਹਿੰਦੇ ਨਾਨਕ ਪਕੜੀ ਟੇਕ ਏਕ, ਜਿਨ੍ਹਾਂ ਨੇ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਟੇਕ ਧਾਰਨ ਕੀਤੀ ਹੈ, ਪਰਮੇਸ਼ਰ ਰੱਖੇ ਨਿਦਾਨ, ਉਹ ਆਖਰ ਨੂੰ ਜ਼ਰੂਰ ਰੱਖ ਲਵੇਗਾ, ਬਚਾ ਲਵੇਗਾ। ਲਈ ਹੋਈ ਸਾਧ ਸੰਗਤ ਉਹਦੀ ਸ਼ਰਨ ਤੇ ਉਹਦੀ ਟੇਕ ਕਦੇ ਵਾਸਤੇ ਖਾਲੀ ਨਹੀਂ ਜਾਂਦੀ। ਜੇ ਕੋਈ ਸਿੱਖ ਭਾਵਨਾ ਨਾਲ ਗੁਰੂ ਘਰ ਦਾ ਆਸਰਾ ਲੈ ਲਵੇ, ਫਿਰ ਕਹਿੰਦੇ ਨੇ ਅਖੀਰ ਨੂੰ ਗੁਰੂ ਜ਼ਰੂਰ ਹੀ ਕਿਰਪਾ ਕਰਕੇ ਬਚਾ ਲੈਂਦਾ, ਉਹਦਾ ਸੁਭਾਅ ਹੈ।
ਸ਼ੰਤ ਸੋ ਸਵਾਮੀ ਪ੍ਰਭ ਰੱਖ ਕੋ ਅੰਚਲ ਤਾਗ ਲਾਗ ਜੀਓ।
ਕਿਰਪਾ ਕੀਤੀ, ਕਹਿੰਦੇ ਨੇ ਭਾਈ ਜਿਹੜਾ ਉਹਨਾਂ ਦੇ ਪੱਲੇ ਨਾਲ ਲੱਗ ਜਾਂਦਾ, ਮਹਾਰਾਜ ਦੇ ਬਾਣੀ ਰੂਪ ਪੱਲੇ ਨਾਲ, ਚਰਨਾ ਰੂਪ ਪੱਲੇ ਨਾਲ, ਨਾਮ ਰੂਪ ਪੱਲੇ ਨਾਲ, ਜਾਂ ਆਸਰਾ ਰੂਪ ਪੱਲੇ ਨਾਲ ਜਿਹੜਾ ਜੁੜ ਜਾਵੇਗਾ, ਸੋ ਸਵਾਮੀ ਪ੍ਰਭ ਰੱਖ ਕੋ, ਉਹ ਅਕਾਲ ਪੁਰਖ ਵਾਹਿਗੁਰੂ ਜ਼ਰੂਰ ਹੀ ਉਹਨੂੰ ਰੱਖ ਲੈਂਦਾ ਹੈ, ਇਹ ਉਸਦਾ ਬਿਰਦ ਹੈ।
ਅਜ ਸਾਧੂ ਸੰਗ ਦਿਆਲ ਦੇਵ ਮਨ ਕੀ ਮਤ ਤਿਆਗ ਜੀਓ।
ਕਹਿੰਦੇ ਨੇ ਸਤ ਸੰਗਤ ਵਿੱਚ ਆਣ ਕੇ, ਸਾਧੂਆਂ ਦੀ ਸੰਗਤ ਵਿੱਚ ਆਣ ਕੇ, ਸੰਤਾਂ ਦੀ ਸੰਗਤ ਕਰਦਿਆਂ ਹੋਇਆਂ ਉਸ ਪ੍ਰਕਾਸ਼ ਰੂਪ ਅਕਾਲ ਪੁਰਖ ਵਾਹਿਗੁਰੂ ਨੂੰ ਧਿਆਇਆ ਕਰ, ਉਹਦਾ ਭਜਨ ਕਰ। ਭਜ ਸਾਧੂ ਸੰਗ, ਭਜਨ ਕਰ ਸਾਧੂਆਂ ਦੀ ਸੰਗਤ ਵਿੱਚ ਆਣ ਕੇ, ਗੁਰਮੁਖਾਂ ਦੀ ਸੰਗਤ ਵਿੱਚ ਆਣ ਕੇ। ਕਿਸ ਦਾ ਭਜਨ? ਦਿਆਲ ਦੇਵ, ਦਇਆਲ ਆਲ ਘਰ ਨੂੰ ਕਹਿੰਦੇ ਤੇ ਦਇਆ ਨੂੰ, ਦਇਆ ਦਾ ਘਰ ਜਿਹੜਾ ਹੈ ਦੇਵ ਕਹਿੰਦੇ ਪ੍ਰਕਾਸ਼ ਰੂਪ ਨੂੰ। ਮਨ ਕੀ ਮਤ ਤਿਆਗ ਜੀਓ, ਮਨ ਦੀ ਮਤ ਛੱਡ ਦੇ, ਸੰਗਤ ਵਿੱਚ ਆਣ ਕੇ ਨਾਮ ਜਪਿਆ ਕਰ, ਸੁਣਿਆ ਕਰ। ਪਰ ਮਨ ਦੀ ਮਤ ਛੱਡਣੀ ਸਾਧ ਸੰਗਤ ਹੈ ਬੜੀ ਔਖੀ। ਮਹਾਰਾਜ ਕਹਿੰਦੇ ਮਨ ਕੀ ਮਤ ਤਿਆਗ ਹਰ ਜਨ ਇਹ ਬਾਤ ਕਠੈਨੀ, ਔਖਾ ਕੰਮ ਤਾਂ ਕਹਿੰਦੇ ਇਹੋ ਹੀ ਹੈ ਭਾਈ ਸਭ ਤੋਂ ਵੱਡਾ, ਭਾਈ ਅੰਮ੍ਰਿਤ ਵੇਲੇ ਉੱਠਣ ਦਾ ਮਹਾਰਾਜ ਵੱਲੋਂ ਹੁਕਮ ਹੈ ਤੇ ਮਨ ਨਹੀਂ ਮੰਨਦਾ ਉੱਠਣ ਵਾਸਤੇ। ਕਹਿੰਦੇ ਜੇ ਮਨ ਦੀ ਗੱਲ ਛੱਡ ਦਿੱਤੀ ਫਿਰ ਤਾਂ ਤਰ ਗਿਆ, ਗੁਰਦੁਆਰੇ ਆਉਣ ਵਾਸਤੇ ਮਨ ਨਹੀਂ ਮੰਨਦਾ, ਕਦੀ ਮੌਸਮ ਨਹੀਂ ਠੀਕ, ਕਦੀ ਸਰਦੀ ਆ ਗਈ, ਕਦੀ ਗਰਮੀ ਆ ਗਈ। ਕਹਿੰਦੇ ਮਨ ਕਹਿੰਦਾ ਚੱਲ ਰਹਿਣ ਦੇ ਕੋਈ ਨਹੀਂ, ਮਨ ਦੀ ਮਤ ਕਹਿੰਦੇ ਛੱਡ ਦੇ, ਮਨ ਦੀ ਮਤ ਤਿਆਗ ਦਿੱਤੀ ਤੇ ਫਿਰ ਤੇਰਾ ਬਚਾਅ ਹੋਵੇਗਾ, ਫਿਰ ਗੁਰੂ ਤੇਰੇ ਤੇ ਕਿਰਪਾ ਕਰੇਗਾ।
ਇੱਕ ਓਟ ਕੀ ਜਾ ਜਿਉ ਦੀ ਜਾ ਆਸ ਇੱਕ ਧਰਨੀ ਧਰੈ।
ਕਹਿੰਦੇ ਮਨ ਕੀ ਮਤ ਤਿਆਗੋ ਹਰ ਜਨ ਹੁਕਮ ਬੂਝ ਸੁਖ ਪਾਈਐ ਰੇ। ਮਨ ਦੀ ਮਤ ਛੱਡ ਕੇ ਪ੍ਰਮਾਤਮਾ ਦੇ ਹੁਕਮ ਵਿੱਚ ਆ ਜਾਵੇ। ਇੱਕ ਓਟ ਕੀ ਜਾ ਜਿਉ ਦੀ ਜਾ, ਇੱਕ ਪ੍ਰਮਾਤਮਾ ਦੀ ਓਟ ਲਵੇ ਜਿਹਨੇ ਜਿੰਦ ਦਿੱਤੀ ਹੈ। ਆਸ ਇੱਕ ਧਰਨੀ ਧਰੈ, ਕਹਿੰਦੇ ਨੇ ਧਰਤੀ ਦੇ ਆਸਰੇ ਦੇ ਪ੍ਰਮਾਤਮਾ ਸਰੂਪ ਦੀ ਇੱਕ ਆਸ ਮਨ ਵਿੱਚ ਰੱਖੇ।
ਸਾਧ ਸੰਗੇ ਹਰ ਨਾਮ ਰੰਗੇ ਸੰਸਾਰ ਸਾਗਰ ਸਭ ਤਰੈ।
ਕਹਿੰਦੇ ਨੇ ਜਿਹਨਾਂ ਨੂੰ ਨਾਮ ਦਾ ਪ੍ਰੇਮ ਸਾਧ ਸੰਗਤ ਲੱਗ ਗਿਆ ਤੇ ਸਾਧ ਸੰਗਤ ਵਿੱਚ ਆਉਣ ਲੱਗ ਪਏ, ਸਤ ਸੰਗਤ ਦੀ ਮਹਾਨਤਾ ਦੀ ਜਿਹਨਾਂ ਨੂੰ ਸੋਝੀ ਆ ਗਈ, ਜਿਹੜੇ ਸੰਗਤ ਵਿੱਚ ਆਣ ਕੇ ਪ੍ਰਮਾਤਮਾ ਦੇ ਨਾਮ ਨਾਲ ਪ੍ਰੇਮ ਕਰਨ ਲੱਗ ਪਏ, ਸਾਧ ਸੰਗੇ ਹਰ ਨਾਮ ਰੰਗੇ, ਰੰਗ ਨਾਮ ਪ੍ਰੇਮ ਦਾ ਹੈ, ਰੰਗ ਦੇ ਅਰਥ ਪ੍ਰੇਮ। ਸੰਸਾਰ ਸਾਗਰ ਸਭ ਤਰੈ, ਕਹਿੰਦੇ ਸਾਰੇ ਤਰੀਕਿਆਂ ਨਾਲ ਉਹ ਸੰਸਾਰ ਸਾਗਰ ਤੋਂ ਤਰ ਜਾਵੇਗਾ, ਭਾਵ ਕੋਈ ਵੀ ਵਿਧੀ ਅਪਣਾ ਲਵੇ, ਸੇਵਾ ਕਰੇ, ਸਿਮਰਨ ਕਰੇ, ਸਤਸੰਗ ਕਰੇ, ਕਹਿੰਦੇ ਉਹਦਾ ਮਨਜ਼ੂਰ ਹੀ ਮਨਜ਼ੂਰ, ਪ੍ਰਵਾਨ ਹੀ ਹੈ, ਸੰਸਾਰ ਸਾਗਰ ਤੋਂ ਉਹ ਤਰ ਜਾਵੇਗਾ। ਗੁਰਮੁਖ ਪਿਆਰਾ,
ਜਨਮ ਮਰਨ ਬੇਕਾਰ ਛੂਟੇ ਫਿਰ ਨਾ ਲਾਗੇ ਦਾਗ ਜੀਓ।
ਕਹਿੰਦੇ ਨੇ ਜਨਮ ਮਰਨ ਦਾ ਦੁੱਖ ਕੱਟਿਆ ਜਾਵੇਗਾ ਤੇ ਸਰੀਰ ਦੇ 6 ਵਿਕਾਰ ਵਿਦਵਾਨਾਂ ਨੇ ਮੰਨੇ ਨੇ। ਕਹਿੰਦੇ ਨੇ ਇਸ ਸਰੀਰ ਦੇ ਵਿੱਚ 6 ਔਗਣ ਹੁੰਦੇ ਆ, ਬਚਪਨ ਬਦਲ ਕੇ ਸਾਧ ਸੰਗਤ ਕਿਸ਼ੋਰ ਅਵਸਥਾ ਵਿੱਚ ਆ ਜਾਂਦਾ, ਕਿਸ਼ੋਰ ਬਦਲ ਕੇ ਤੇ ਫਿਰ ਜਵਾਨੀ ਆ ਜਾਂਦੀ, ਜਵਾਨੀ ਬਦਲ ਕੇ ਵਡੇਪੇ ਵੱਲ ਚਲਿਆ ਜਾਂਦਾ ਤੇ ਵਡੇਪਾ ਬਦਲ ਕੇ ਅਖੀਰਲੇ ਸਾਧ ਸੰਗਤ ਪੜਾਅ ਤੇ ਚਲਿਆ ਜਾਂਦਾ, ਫਿਰ ਖੈ ਤਨ ਦਾ ਨਾਸ ਹੋ ਜਾਣਾ। ਇਹ 6 ਤਰ੍ਹਾਂ ਦੇ ਇਹ ਔਗਣ ਦੱਸੇ ਨੇ ਸਰੀਰ ਦੇ। ਜੇ ਸਾਧ ਸੰਗਤ ਇਹ ਨਾ ਹੋਣ ਤੇ ਫਿਰ ਸਰੀਰ ਇੱਕੋ ਹੀ ਅਵਸਥਾ ਵਿੱਚ ਰਹੇਗਾ, ਪਰ ਪਰਮਾਤਮਾ ਨੇ ਸਰੀਰ ਦੀ ਇਹ ਮਰਿਆਦਾ ਬਣਾ ਦਿੱਤੀ। ਕਹਿੰਦੇ ਜਨਮ ਮਰਨ ਵਿਕਾਰ ਛੂਟੇ, ਇਹ 6 ਤਰ੍ਹਾਂ ਦੀ ਜਿਹੜੀ ਅਵਸਥਾ ਸਰੀਰ ਦੀ ਬਦਲਣੀ ਹੈ ਇਹ ਹਟ ਜਾਵੇਗੀ। ਜਦੋਂ ਸਰੀਰ ਹੀ ਨਾ ਰਹਿਆ ਫਿਰ ਸਾਧ ਸੰਗਤ ਅਵਸਥਾ ਕਿਹਦੀ ਬਦਲਣੀ ਹੈ? ਜਨਮ ਮਰਨ ਜਦੋਂ ਮੁੱਕ ਹੀ ਗਿਆ, ਜਦੋਂ ਜਨਮ ਹੀ ਨਾ ਲਿਆ, ਕੋਈ ਸਰੀਰ ਬਣਿਆ ਹੀ ਨਾ, ਭਾਵੇਂ ਕਿਸੇ ਵੀ ਸਾਧ ਸੰਗਤ ਜੂਨ ਦਾ ਸਰੀਰ ਹੈ, ਕਹਿੰਦੇ ਸਰੀਰ ਨਹੀਂ ਬਣਿਆ ਫਿਰ ਸਰੀਰ ਦੇ 6 ਵਿਕਾਰ ਨਹੀਂ ਹੋਣਗੇ, ਇਹ ਵੀ ਛੁੱਟ ਜਾਣਗੇ, ਫਿਰ ਨਾ ਲੱਗੇ ਦਾਗ ਜੀਓ, ਤੇ ਫਿਰ ਨਾ ਸਾਧ ਸੰਗਤ ਕੋਈ ਕਲੰਕ ਲੈ ਕੇ ਮੱਥੇ ਤੇ ਜਾਵੇਗਾ ਪਰਮਾਤਮਾ ਦੀ ਦਰਗਾਹ ਵਿੱਚ। ਜਨਮ ਮੌਤ ਦਾ ਜਿਹੜਾ ਸਾਧ ਸੰਗਤ ਕੰਮ ਇਹ ਨਿਬੜੀ ਜਾਵੇਗਾ, ਇਹ ਜਨਮ ਤੇ ਮੌਤ ਦਾ ਮਸਲਾ ਹੀ ਹੱਲ ਹੋ ਜਾਵੇਗਾ ਗੁਰੂ ਦੀ ਸ਼ਰਨ ਵਿੱਚ ਆਉਣ ਤੋਂ।
ਬਲ ਜਾਏ ਨਾਨਕ ਪੁਰਖ ਪੂਰਨ, ਫਿਰ ਜਾ ਕਾ ਸੁਹਾਗ ਜੀਓ।
ਕਹਿੰਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਦਾ ਜਿਹੜਾ ਤਖ਼ਤ, ਜਿਹੜਾ ਹੁਕਮ, ਸਾਧ ਸੰਗਤ ਸਦਾ ਅਟਲ ਹੈ, ਜਿਹੜਾ ਕਦੇ ਟਲਣ ਵਾਲਾ ਨਹੀਂ। ਐਸੇ ਪੂਰਨ ਪੁਰਖ ਅਕਾਲ ਪੁਰਖ ਵਾਹਿਗੁਰੂ ਤੋਂ ਅਸੀਂ ਬਲਹਾਰ ਜਾਂਦੇ ਹਾਂ, ਸਦਕੇ ਜਾਂਦੇ ਹਾਂ।
ਸਲੋਕ ਧਰਮ ਅਰਥ ਅਰ ਕਾਮ ਮੋਖ, ਮੁਕਤ ਪਦਾਰਥ ਨਾਥ।
ਮਹਾਰਾਜ ਜੀ ਨੇ ਕਿਰਪਾ ਕੀਤੀ, ਕਹਿੰਦੇ ਨੇ ਧਰਮ ਅਰਥ ਅਰ ਕਾਮ ਮੋਖ, ਆਮ ਤੌਰ ਤੇ 4 ਇਹਨਾਂ ਪਦਾਰਥਾਂ ਦਾ ਜ਼ਿਕਰ ਸਾਧ ਸੰਗਤ ਬਹੁਤਾ ਕਰਕੇ ਆਉਂਦਾ। ਧਰਮ ਅਰਥ ਅਰ ਕਾਮ ਮੋਖ ਮੁਕਤ ਪਦਾਰਥ ਨਾਥ, ਕਹਿੰਦੇ ਨੇ ਇਹ 4 ਹੀ ਪਦਾਰਥਾਂ ਦੀ ਪ੍ਰਾਪਤੀ ਹੋ ਜਾਂਦੀ। ਇਹਨਾਂ 4 ਚੀਜ਼ਾਂ ਵਿੱਚ ਦੁਨੀਆਂ ਦੇ ਸਾਧ ਸੰਗਤ ਤਿੰਨਾਂ ਲੋਕਾਂ ਦੇ ਸਾਰੇ ਹੀ ਸੁੱਖ ਆ ਜਾਂਦੇ ਆ। ਧਰਮ ਅਰਥ ਅਰ ਕਾਮ ਮੋਖ ਮੁਕਤ ਪਦਾਰਥ ਨਾਥ। ਧਰਮ ਧਰਮੀ ਹੋਣਾ, ਸਾਧ ਸੰਗਤ ਧਰਮੀ ਬੰਦੇ ਦੇ 10 ਲੱਛਣ ਵਿਦਵਾਨਾਂ ਨੇ ਕਥਨ ਕੀਤੇ। ਉਹ ਕਹਿੰਦੇ ਨੇ ਖਿਮਾ ਅਹਿੰਸਾ ਦਇਆ ਮਰਿਦ ਸਤ ਬਚਨ ਤਪ ਦਾਨ ਸੀਲ ਸੋਚ ਤ੍ਰਿਸ਼ਨਾ ਬਿਨਾ ਧਰਮ ਲਿੰਗ ਦਸ ਜਾਨ। ਪਹਿਲਾਂ ਤਾਂ ਧਰਮੀ ਹੋਣਾ ਬੰਦੇ ਦਾ, ਸੰਸਾਰ ਤੇ ਆਵੇ ਤੇ ਸਾਧ ਸੰਗਤ ਧਰਮੀ ਨਾ ਹੋਵੇ। ਧਰਮ 2 ਤਰ੍ਹਾਂ ਦਾ ਵਿਦਵਾਨਾਂ ਨੇ ਮੰਨਿਆ। ਇੱਕ ਤੇ ਕਹਿੰਦੇ ਨੇ ਭਾਈ ਉਹ ਬਾਹਰੀ ਧਰਮ ਹੈ ਜਿਹੜਾ ਸਾਰਿਆਂ ਦਾ ਵੱਖੋ ਵੱਖਰਾ, ਤੇ ਇੱਕ ਅੰਦਰੂਨੀ ਧਰਮ ਹੈ ਜਿਹੜਾ ਸਾਰੀ ਸ੍ਰਿਸ਼ਟੀ ਦੇ ਜੀਵਾਂ ਦਾ ਇੱਕੋ ਹੀ ਹੈ। ਅੰਦਰੂਨੀ ਧਰਮ ਹੈ ਸਾਧ ਸੰਗਤ ਸਾਰਿਆਂ ਦਾ ਇੱਕ, ਉਹ ਭਾਵੇਂ ਮੁਸਲਮਾਨਾਂ ਦੇ ਘਰੇ ਪੈਦਾ ਹੋਇਆ, ਜੈਨੀਆਂ, ਬੋਧੀਆਂ, ਸਾਈਆਂ ਦੇ, ਹਿੰਦੂਆਂ ਦੇ, ਸਿੱਖਾਂ ਦੇ, ਕਿਸੇ ਦੇ ਵੀ, ਪਰਉਪਕਾਰ ਕਰਨਾ, ਤਰਸ ਦੀ ਭਾਵਨਾ ਰੱਖਣੀ, ਸਾਧ ਸੰਗਤ ਹਿੰਸਾ ਨਹੀਂ ਕਰਨੀ, ਕਿਸੇ ਦਾ ਬੁਰਾ ਨਹੀਂ ਸੋਚਣਾ, ਨਾ ਬੁਰਾ ਕਰਨਾ, ਸਤ ਸੰਤੋਖ ਦਇਆ ਧਰਮ ਵਿਚਾਰ ਇਹ ਸਾਧ ਸੰਗਤ ਹਿਰਦੇ ਵਿੱਚ ਧਾਰਨ ਕਰਕੇ ਰੱਖਣੇ। ਧਰਮ ਦੀ ਕਿਰਤ ਕਰਨੀ, ਕਿਸੇ ਦਾ ਦਿਲ ਨਹੀਂ ਦਿਖਾਉਣਾ, ਮਿੱਠਾ ਸਾਰਿਆਂ ਨਾਲ ਬੋਲਣਾ, ਨਿਮਰਤਾ ਰੱਖਣੀ, ਇਹ ਤਾਂ ਹੈ ਸਾਰਿਆਂ ਦਾ ਸਾਂਝਾ ਧਰਮ, ਭਾਵੇਂ ਕਿਸੇ ਧਰਮ ਵਿੱਚ ਕੋਈ ਪੈਦਾ ਹੋ ਗਿਆ, ਇਹ ਤਾਂ ਹੈ ਸਾਰਿਆਂ ਦਾ ਹੀ ਸਾਂਝਾ, ਸਾਰਿਆਂ 'ਚ ਇਹ ਗੁਣ ਹੋਣੇ ਚਾਹੀਦੇ ਆ। ਇੱਕ ਬਾਹਰੀ ਧਰਮ ਹੈ ਸਾਧ ਸੰਗਤ ਜਿਹੜਾ ਸਾਰਿਆਂ ਦਾ ਵੱਖੋ ਵੱਖਰਾ ਹੈ। ਜਿਸ ਧਰਮ ਵਿੱਚ ਜਿਹਨੇ ਜਨਮ ਲਿਆ ਉਸੇ ਧਰਮ ਦੇ ਸਾਧ ਸੰਗਤ ਨਿਯਮਾਂ ਨੂੰ ਫੋਲੋ ਕਰੇ, ਉਸੇ ਧਰਮ ਦੇ ਹੀ ਸੰਸਕਾਰਾਂ ਵਿੱਚ ਰਹੇ, ਉਹਨਾਂ ਸੰਸਕਾਰਾਂ ਤੇ ਉਹ ਧਰਮ ਦੇ ਨਿਯਮਾਂ ਵਿੱਚ ਪੂਰਾ ਰਹੇਗਾ ਤਾਂ ਵੀ ਪ੍ਰਵਾਨ ਚੜ ਜਾਵੇਗਾ। ਬਾਹਰੀ ਧਰਮ ਹੈ, ਧਰਮ ਦਾ ਵੀ, ਧਰਮ ਤੋਂ ਬਿਨਾਂ ਵੀ ਸਾਧ ਸੰਗਤ ਇਹ ਸੰਸਾਰ ਜਿਹੜਾ ਇਹ ਪਾਸੇ ਨਹੀਂ ਲੱਗ ਸਕਦਾ। ਕੁਝ ਵਿਦਵਾਨਾਂ ਨੇ ਆਖਿਆ ਜਾਂ ਵਿਦਵਾਨਾਂ ਨੇ ਜਾਂ ਕੁਝ ਵਿਚਾਰਵਾਨਾਂ ਨੇ ਸਾਧ ਸੰਗਤ ਇਹ ਗੱਲ ਆਖੀ, ਕਹਿੰਦੇ ਧਰਮ ਹੋਣਾ ਹੀ ਨਹੀਂ ਸੀ ਚਾਹੀਦਾ, ਧਰਮ ਤੇ ਬੰਦੇ ਨੂੰ ਅਫੀਮ ਦੀ ਤਰ੍ਹਾਂ ਲੱਗ ਗਿਆ, ਪਰ ਧਰਮ ਤੋਂ ਬਿਨਾਂ ਸਾਧ ਸੰਗਤ ਜਿਹੜਾ ਬੰਦਾ ਉਹਦੇ ਸੰਸਕਾਰ ਨਹੀਂ ਸ਼ੁੱਭ ਬਣਦੇ। ਮਹਾਰਾਜ ਦੇ ਬਚਨ ਨੇ, ਉਹ ਕਹਿੰਦੇ ਨੇ ਧੌਲ ਧਰਮ ਦਇਆ ਕਾ ਪੂਤ। ਦਇਆ ਸਾਧ ਸੰਗਤ ਜਿਹੜੀ ਹੈ ਇਹ ਧਰਮ ਵਿੱਚੋਂ ਨਿਕਲਣੀ ਜਾਂ ਧਰਮ ਦਇਆ ਵਿੱਚੋਂ ਨਿਕਲਣਾ ਹੈ। ਜੇ ਧਰਮੀ ਨਹੀਂ ਬੰਦਾ ਉਹਦੇ ਵਿੱਚ ਫਿਰ ਦਇਆ ਆ ਨਹੀਂ ਸਕਦੀ, ਜੇ ਆਵੇਗੀ ਤੇ ਥੋੜੇ ਸਮੇਂ ਵਾਸਤੇ। ਧਰਮ ਸਾਨੂੰ ਇੱਕ ਸ਼ੁੱਭ ਸੰਸਕਾਰ ਸਿਖਾ ਦਿੰਦਾ, ਜਿਸ ਕਰਕੇ ਜੇ ਦਇਆ ਆ ਗਈ ਹੈ ਤੇ ਫਿਰ ਆਈ ਰਹੇਗੀ, ਜਾਵੇਗੀ ਨਹੀਂ ਥੋੜੀ ਦੇਰ ਲਈ। ਜੇ ਦਇਆ ਆ ਵੀ ਗਈ, ਕਈ ਵਾਰੀ ਕੋਈ ਦਇਆ ਕਰਕੇ ਸਾਧ ਸੰਗਤ ਫਿਰ ਪਛਤਾਉਣ ਵੀ ਲੱਗ ਪੈਂਦਾ, ਕਿਉਂ ਧਰਮ ਦਾ ਅੰਸ ਨਹੀਂ ਉਹਦੇ ਵਿੱਚ ਹੁੰਦਾ। ਦਇਆ ਕਰ ਤੇ ਦਿੱਤੀ ਫਿਰ ਪਛਤਾਉਂਦਾ, ਕਹਿੰਦਾ ਮੈਂ ਕਰ ਤੇ ਦਿੱਤਾ, ਉਹਦਾ ਭਲਾ ਕਰਨਾ ਚਾਹੀਦਾ ਨਹੀਂ ਸੀ, ਹੈ ਨਹੀਂ ਸੀ ਭਲਾ ਕਰਨ ਦੇ ਯੋਗ, ਲਾਇਕ ਤੇ ਨਹੀਂ ਸੀ ਭਲਾ ਕਰਨ ਦੇ, ਪਰ ਕਰ ਦਿੱਤਾ, ਚਲੋ ਕੋਈ ਨਹੀਂ, ਮੁੜ ਕੇ ਪਛਤਾਉਂਦਾ ਕਰਕੇ ਧਰਮ ਦਾ ਅੰਸ ਨਹੀਂ ਹੈ। ਇਉਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਖਿਆ ਭਾਈ ਧਰਮੀ ਵੀ ਬੰਦੇ ਦਾ ਹੋਣਾ। ਧਰਮ ਅਰਥ ਅਰ ਕਾਮ ਮੋਖ, ਫਿਰ ਦੂਸਰੇ ਸਾਧ ਸੰਗਤ ਥਾਂ ਤੇ ਆ ਗਿਆ ਅਰਥ, ਪੰਜਵੇਂ ਪਾਤਸ਼ਾਹ ਅਰਥ ਕਹਿੰਦੇ ਨੇ, ਸ਼ਬਦ ਦੇ ਭਾਵ ਨੂੰ ਵੀ ਅਰਥ ਆਖੀਦਾ ਸਾਧ ਸੰਗਤ, ਇਸੇ ਤਰ੍ਹਾਂ ਮਤਲਬ ਨੂੰ ਤੇ ਸਵਾਰਥ ਨੂੰ ਵੀ ਅਰਥ ਆਖੀਦਾ, ਤੇ ਦੁਨੀਆਂ ਦੇ ਸੁੱਖ ਦੇਣ ਵਾਲੇ ਪਦਾਰਥਾਂ ਨੂੰ ਵੀ ਅਰਥ ਆਖੀਦਾ, ਆਰਥਿਕ ਪੱਖ ਜਿਹਨੂੰ ਕਹਿ ਦਿੰਦੇ ਆ। ਸੋ ਮਹਾਰਾਜ ਦਾ ਬਚਨ ਆਉਂਦਾ, ਕਹਿੰਦੇ ਨੇ ਹਰ ਪੁੱਛਿਆ ਢਾਡੀ ਸਾਧਕ ਹੈ ਕਿਤ ਅਰਥ ਤੂੰ ਆਇਆ। ਉੱਥੇ ਸਾਧ ਸੰਗਤ ਅਰਥ ਦਾ ਲੱਗੇਗਾ ਮਤਲਬ, ਸਦਕੇ ਪੁੱਛਿਆ, ਮਹਾਰਾਜ ਕਹਿੰਦੇ ਭਾਈ ਆਪਣੇ ਆਪ ਨੂੰ ਝਾਤੀ ਮਾਰ ਕੇ ਵੇਖ ਕਿਸ ਮਤਲਬ ਵਾਸਤੇ ਆਇਆ ਤੂੰ ਸੰਸਾਰ ਤੇ, ਤੇ ਜਿਸ ਕੰਮ ਲਈ ਆਇਆ ਉਹ ਕੀਤਾ ਕਿ ਨਹੀਂ ਕੀਤਾ। ਇਉਂ ਅਰਥ ਦਾ ਮਤਲਬ ਆਰਥਿਕ ਪੱਖੋਂ ਵੀ ਹੈ, ਇੱਕ ਤੇ ਬੰਦਾ ਧਰਮੀ ਹੋਵੇ, ਦੂਜਾ ਸਾਧ ਸੰਗਤ ਫਿਰ ਆਰਥਿਕ ਪੱਖੋਂ ਵੀ ਖੁਸ਼ਹਾਲ ਹੋਵੇ, ਅਥਵਾ ਧਰਮ ਦੀ ਕਿਰਤ ਕਰਕੇ ਸਾਧ ਸੰਗਤ ਸੰਤੋਖ ਨਾਲ ਆਪਣਾ ਜੀਵਨ ਬਤੀਤ ਕਰੇ, ਜਾਂ ਫਿਰ ਆਪਣੇ ਜੀਵਨ ਸੰਸਾਰ ਤੇ ਜੀਵਨ ਲੈ ਕੇ ਆਉਣ ਦਾ ਸਾਧ ਸੰਗਤ ਅਰਥ ਪੁੱਜਣ ਦਾ ਯਤਨ ਕਰੇ, ਭਾਵ ਪਤਾ ਕਰੇ ਭਾਈ ਕਿਸ ਵਾਸਤੇ ਮੈਨੂੰ ਸੰਸਾਰ ਨੇ ਭੇਜਿਆ, ਮੇਰੇ ਜੀਵਨ ਦਾ ਮਨੋਰਥ ਕੀ ਹੈ। ਅਰਥ ਤੇ ਤੀਸਰਾ ਹੋ ਗਿਆ ਕਾਮ, ਕਾਮਨਾਵਾਂ ਦੀ ਪੂਰਤੀ, ਇੱਛਾ ਮਨ ਵਿੱਚ ਫੁਰਨੀਆਂ ਤੇ ਉਹਨਾਂ ਦੀ ਪੂਰਤੀ ਕਿਵੇਂ ਹੋਵੇਗੀ ਉਹਦਾ ਸਾਧ ਸੰਗਤ ਪਤਾ ਕਰਨਾ। ਮੋਖ ਕਹਿੰਦੇ ਨੇ ਮੁਕਤੀ ਨੂੰ, ਧਰਮ ਅਰਥ ਅਰ ਕਾਮ ਮੋਖ ਮੁਕਤ ਪਦਾਰਥ ਨਾਥ। ਮਹਾਰਾਜ ਕਹਿੰਦੇ ਨੇ ਭਾਈ ਧਰਮੀ ਵੀ ਹੋਵੇ ਤੇ ਆਰਥਿਕ ਪੱਖੋਂ ਵੀ ਖੁਸ਼ਹਾਲ ਹੋਵੇ, ਭਾਵ ਧਰਮ ਦੀ ਕਿਰਤ ਕਰੇ, ਸੰਤੋਖੀ ਬਣ ਕੇ ਜੀਵਨ ਗੁਜ਼ਾਰੇ, ਜਾਂ ਆਪਣੇ ਜੀਵਨ ਦਾ ਸਾਧ ਸੰਗਤ ਅਰਥ ਲੱਭੇ ਭਾਈ ਮੈਂ ਕਿਉਂ ਆਇਆ ਸੰਸਾਰ ਨੇ, ਸੰਸਾਰ ਤੇ ਮੈਨੂੰ ਪਰਮਾਤਮਾ ਨੇ ਕਿਉਂ ਭੇਜਿਆ। ਤੇ ਕਾਮ ਕਾਮਨਾਵਾਂ ਦੀ ਪੂਰਤੀ ਵਾਸਤੇ ਸਾਧ ਸੰਗਤ ਆਪਣੇ ਧਰਮ ਦੇ ਨਿਯਮਾਂ ਵਿੱਚ ਰਹਿ ਕੇ ਉਹਨਾਂ ਨੂੰ ਪੂਰੀਆਂ ਕਰਨ ਦਾ ਯਤਨ ਕਰੇ। ਮੋਖ ਫਿਰ ਕਹਿੰਦੇ ਮੁਕਤੀ ਦੀ ਪ੍ਰਾਪਤੀ ਹੋ ਜਾਵੇਗੀ। ਤੇ ਧਰਮੀਆਂ ਦੇ 10 ਲੱਛਣ ਵੀ ਵਿਦਵਾਨਾਂ ਕਥਨ ਕੀਤੇ ਨੇ। ਕਹਿੰਦੇ ਨੇ ਖਿਮਾ ਅਹਿੰਸਾ ਦਇਆ ਮਰਿਦ ਸਤ ਬਚਨ ਤਾਪ ਦਾਨ। ਖਿਮਾ ਅਹਿੰਸਾ ਦਇਆ ਮਰਿਦ ਸਤ ਬਚਨ ਤਾਪ ਦਾਨ ਸੀਲ ਸੋਚ ਤ੍ਰਿਸ਼ਨਾ ਬਿਨਾ। ਇਹ 10 ਧਰਮੀਆਂ ਦੇ ਲੱਛਣ ਨੇ। ਜੇ ਇਹਨਾਂ ਦੀ ਵਿਆਖਿਆ ਕਰਾਂਗੇ ਤੇ ਬਹੁਤ ਸਮਾਂ ਸਾਧ ਸੰਗਤ ਲੱਗੇਗਾ ਭਾਈ ਧਰਮੀ ਬੰਦਾ ਕਿੱਦਾਂ ਦਾ ਹੁੰਦਾ ਤੇ ਪਛਾਣ ਕਿੱਦਾਂ ਹੁੰਦੀ ਵੀ ਇਹ ਬੰਦਾ ਧਰਮੀ ਆ। ਇਹ 10 ਲੱਛਣ ਨੇ। ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਕਹਿੰਦੇ ਧਰਮ ਅਰਥ ਹਰ ਕਾਮ ਮੋਖ ਮੁਕਤ ਪਦਾਰਥ ਨਾਥ। ਕਹਿੰਦੇ ਨੇ ਭਾਈ ਤੇਰੇ ਤੇ ਕਿਰਪਾ ਹੋ ਜਾਵੇਗੀ, ਇਹ ਧਰਮ ਅਰਥ ਕਾਮ ਤੇ ਮੋਖ ਚਾਰੇ ਦੁਨੀਆਂ ਦੇ ਵੱਡੇ ਤਿੰਨਾਂ ਲੋਕਾਂ ਦੇ ਪਦਾਰਥ ਤੈਨੂੰ ਮਿਲ ਜਾਣਗੇ, ਪਰ ਉਹਦੇ ਬਦਲੇ ਤੈਨੂੰ ਇੱਕ ਕੰਮ ਕਰਨਾ ਪਵੇਗਾ। ਕਿਹੜਾ ਕੰਮ ਕਰਨਾ ਪਵੇਗਾ? ਅਗਲੀ ਪੰਕਤੀ ਵਿੱਚ ਦੱਸਦੇ ਹਨ,
ਸਗਲ ਮਨੋਰਥ ਪੂਰਿਆ ਨਾਨਕ ਲਿਖਿਆ ਮਾਥ।
ਕਹਿੰਦੇ ਨੇ ਉਹ ਕੰਮ ਇਹ ਹੈ ਕਿ ਮੱਥੇ ਦਾ ਭਾਗ ਉਜਲਾ ਬਣਾ, ਸੰਗਤ ਵਿੱਚ ਆਣ ਕੇ ਗੁਰੂ ਚਰਨਾਂ ਤੇ ਮੱਥਾ ਲਾ ਕੇ ਆਪਣੇ ਮੱਥੇ ਦੇ ਭਾਗ ਨੂੰ ਸ੍ਰੇਸ਼ਠ ਕਰ, ਫਿਰ ਤੈਨੂੰ ਇਹਨਾਂ ਚਾਰੇ ਪਦਾਰਥਾਂ ਦੀ ਪ੍ਰਾਪਤੀ ਹੋਵੇਗੀ, ਸਾਰੇ ਮਨੋਰਥ ਪੂਰੇ ਹੋ ਜਾਣਗੇ ਤੇਰੇ।
ਸ਼ੰਤ ਸਗਲ ਇਛ ਮੇਰੀ ਪੁੰਨੀਆਂ ਮਿਲਿਆ ਨਿਰੰਜਨ ਰਾਏ ਜੀਓ।
ਕਹਿੰਦੇ ਨੇ ਉਹ ਮਾਇਆ ਦੀ ਕਾਲਖ ਤੋਂ ਪਰੇ ਰਾਏ ਪ੍ਰਕਾਸ਼ ਰੂਪ ਅਥਵਾ ਰਾਏ ਰਾਜਾ ਸਰੂਪ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਸਾਧ ਸੰਗਤ, ਜਦੋਂ ਉਹ ਮਿਲਿਆ ਸਗਲ ਇਸ਼ ਮੇਰੀ ਪੁੰਨੀਆਂ। ਮਹਾਰਾਜ ਕਹਿੰਦੇ ਸਾਰੀਆਂ ਇੱਛਾ ਹੀ ਉਹਨੇ ਪੂਰੀਆਂ ਕਰ ਦਿੱਤੀਆਂ, ਐਸੀ ਕਿਰਪਾ ਕੀਤੀ, ਹੁਣ ਇੱਛਾ ਫੁਰਦੀ ਕੋਈ ਨੀ, ਉਹਦੇ ਭਾਣੇ ਵਿੱਚ ਹੀ ਪ੍ਰਸੰਨ ਸਿੱਖ ਰਹਿੰਦਾ, ਅਥਵਾ ਜੇ ਕੋਈ ਇੱਛਾ ਮਨ ਦੀ ਹੈ ਵੀ ਸੀ ਉਹਦੇ ਚਰਨਾਂ ਨਾਲ ਜੁੜਨ ਕਰਕੇ ਉਹਨੇ ਪੂਰੀ ਕਰ ਦਿੱਤੀ ਹੈ।
ਆਨੰਦ ਭਇਆ ਵੜ ਭਾਗੀ ਹੋ ਗ੍ਰਹਿ ਪ੍ਰਗਟੇ ਪ੍ਰਭ ਆਏ ਜੀਓ।
ਕਹਿੰਦੇ ਨੇ ਵੱਡਿਆਂ ਭਾਗਾਂ ਵਾਲਿਓ, ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਦੋਂ ਹਿਰਦੇ ਵਿੱਚ ਪ੍ਰਗਟ ਹੁੰਦਾ ਤੇ ਬਹੁਤ ਭਾਰੀ ਆਨੰਦ ਪ੍ਰਾਪਤ ਹੁੰਦਾ ਹੈ।
ਗ੍ਰਹਿ ਲਾਲ ਆਏ ਪੁਰਬ ਕਮਾਏ ਤਾਂ ਕੀ ਉਪਮਾ ਕਿਆ ਗਣਾ।
ਕਹਿੰਦੇ ਨੇ ਉਹ ਪਿਆਰਾ ਪ੍ਰਮਾਤਮਾ ਜਿਸ ਵੇਲੇ ਸਾਧ ਸੰਗਤ ਆਉਂਦਾ ਹਿਰਦੇ ਵਿੱਚ ਤੇ ਉਹਦੇ ਆਉਣ ਦਾ ਕਾਰਨ ਹੁੰਦਾ ਪੁਰਬ ਕਮਾਏ, ਪੂਰਬਲੇ ਕੀਤੇ ਹੋਏ ਕਰਮਾਂ ਦੀ ਕਮਾਈ। ਚੰਗੇ ਕਰਮ ਪੂਰਬਲੇ ਸਾਧ ਸੰਗਤ ਹੋਣਗੇ ਤਾਂ ਹਿਰਦੇ ਵਿੱਚ ਨਾਮ ਵਸੇਗਾ। ਪੂਰਬਲੋ ਕ੍ਰਿਤ ਕਰਮ ਨਾ ਮਿਟੈ ਰੀ ਘਰ ਗਏ ਹਨ ਤਾਜੇ ਮੁਹ ਜਾਤੀ ਅਲੇ ਰਾਮ ਚੇ ਨਾਮੰ। ਮਹਾਰਾਜ ਦੇ ਬਚਨ ਕਹਿੰਦੇ ਮਿਟਦੇ ਹੀ ਨਹੀਂ ਉਹ ਲੇਖ, ਪਰਮਾਤਮਾ ਦਾ ਨਾਮ ਜਪਿਆ ਮਿਟ ਵੀ ਜਾਂਦੇ, ਫਿਰ ਆਪ ਨਾਲ ਜਵਾਬ ਵੀ ਦੇ ਦਿੱਤਾ। ਕਹਿੰਦੇ ਤਾਂ ਮੈਂ ਪਰਮਾਤਮਾ ਦਾ ਨਾਮ ਜਪਦਾ ਵੀ ਜਿਹੜੇ ਕਿਸੇ ਤਰ੍ਹਾਂ ਨਹੀਂ ਮਿਟਦੇ ਉਹ ਨਾਮ ਜਪਿਆ ਮਿਟ ਜਾਂਦੇ ਆ। ਪੂਰਬਲਾ ਚੰਗਾ ਕਰਮ ਸਾਹਮਣੇ ਆਵੇ, ਗ੍ਰਹਿ ਲਾਲ ਆਏ, ਲਾਲ ਪਿਆਰੇ ਨੂੰ ਕਹਿੰਦੇ। ਕਹਿੰਦੇ ਨੇ ਫਿਰ ਹਿਰਦੇ ਰੂਪੀ ਘਰ ਵਿੱਚ ਉਹ ਪਰਮਾਤਮਾ ਜਿਹੜਾ ਸਾਰਿਆਂ ਨੂੰ ਪਿਆਰਾ ਲੱਗਣ ਵਾਲਾ ਹੈ ਉਹ ਆਣ ਕੇ ਟਿਕਾ ਕਰਦਾ ਹੈ। ਤਾਂ ਕੀ ਉਪਮਾ ਕਿਆ ਗਣਾ, ਕਹਿੰਦੇ ਕਿਹੜੇ ਕਿਹੜੇ ਗੁਣ ਉਸ ਪਰਮਾਤਮਾ ਦੇ ਗਿਣ ਕੇ ਕਥਨ ਕਰੀਏ।
ਬੇਅੰਤ ਪੂਰਨ ਸੁਖ ਸਹਿਜ ਦਾਤਾ ਕਮਨ ਰਸਨਾ ਗੁਣਪਣਾ।
ਕਹਿੰਦੇ ਨੇ ਜ਼ਬਾਨ ਤੇ ਇੱਕ ਹੈ, ਇੱਕ ਦੂਜੀ ਬੋ ਲੱਖ ਹੋਵੇ, ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਕੀਆ ਏਕ ਨਾਮ ਜਗਦੀਸ਼। ਕਹਿੰਦੇ ਨੇ ਕਿੰਨੀਆਂ ਹੋ ਜਾਣ ਲੱਖਾਂ ਹੀ, ਫਿਰ 20 ਲੱਖ ਹੋ ਜਾਵੇ ਸਾਧ ਸੰਗਤ ਜ਼ਬਾਨ ਤਾਂ ਵੀ ਉਹਦੇ ਸਾਰੇ ਗੁਣਾਂ ਨੂੰ ਕਹਿ ਨਹੀਂ ਸਕਦੇ। ਬੇਅੰਤ ਪੂਰਨ ਸੁਖ ਸਹਿਜ ਦਾਤਾ, ਉਹ ਸੁੱਖਾਂ ਦਾ ਦਾਤਾ ਸਾਧ ਸੰਗਤ, ਗਿਆਨ ਦੀ ਦਾਤ ਬਖਸ਼ਣ ਵਾਲਾ, ਬੇਅੰਤ ਗੁਣਾਂ ਦਾ ਮਾਲਕ ਹੈ। ਕਮਨ ਰਸਨਾ ਗੁਣ ਭਣਾ, ਕਹਿੰਦੇ ਜ਼ਬਾਨ ਨਾਲ ਕਿੰਨੇ ਕੁ ਗੁਣ ਉਹਦੇ ਕਥਨ ਕਰ ਲਾਂਗੇ। ਏਕ ਜਿਹ ਗੁਣ ਕਮਨ ਵਖਾਨਾ, ਮਹਾਰਾਜ ਦੇ ਬਚਨ ਕਹਿੰਦੇ ਇੱਕ ਜ਼ਬਾਨ ਕਿੰਨੇ ਕੁ ਗੁਣਾਂ ਦਾ ਕਥਨ ਕਰੇਗੀ, ਨਹੀਂ ਕਰ ਸਕਦੀ, ਉਹ ਬੇਅੰਤ ਗੁਣਾਂ ਦਾ ਮਾਲਕ ਹੈ।
ਆਪੇ ਮਿਲਾਏ ਗਏ ਕੰਠ ਲਾਏ ਇਸ ਬਿਨਾ ਨਹੀਂ ਜਾਏ ਜੀਓ।
ਕਹਿੰਦੇ ਨੇ ਉਹ ਆਪ ਹੀ ਕਿਰਪਾ ਕਰਕੇ ਸ਼ਰਨ ਵਿੱਚ ਆਉਣ ਵਾਲਿਆਂ ਨੂੰ ਸਾਧ ਸੰਗਤ ਆਪਣੇ ਗੱਲ ਨਾਲ ਆ ਲੈਂਦਾ। ਆਪੇ ਮਲਾਏ ਗਹਿ ਕੰਠ ਲਾਏ, ਗਹਿ ਹੁੰਦਾ ਫੜਨਾ, ਬਾਂਹ ਫੜ ਕੇ ਕੰਠ ਲਾਏ ਗੱਲ ਨਾਲ ਆ ਲੈਂਦਾ, ਆਪਣੇ ਨਾਲ ਭੇਦ ਕਰ ਲੈਂਦਾ, ਜੋ ਸਰਣ ਆਵੇ ਤਿਸ ਕੰਠ ਲਾਵੇ, ਇਹੋ ਬਿਰਦ ਸੁਆਮੀ ਸੰਦਾ ਤਿਸ ਬਿਨਾ ਨਹੀਂ ਜਾਏ ਜੀ। ਉਹ ਕਹਿੰਦੇ ਉਹਦੇ ਤੋਂ ਬਿਨਾ ਕੋਈ ਦੂਸਰੀ ਜਗ੍ਹਾ ਨਹੀਂ ਹੈ ਕਲਿਆਣ ਵਾਸਤੇ।
ਬਲ ਜਾਏ ਨਾਨਕ ਸਦਾ ਕਰਤੀ ਸਭ ਮੈਂ ਰਹਿਆ ਸਮਾਏ ਜੀਓ।
ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਸਾਰਿਆਂ ਵਿੱਚ ਸਾਧ ਸੰਗਤ ਸਮਾਇਆ ਹੋਇਆ ਹੈ, ਕਹਿੰਦੇ ਨੇ ਐਸੇ ਕਰਤੇ ਪੁਰਖ ਤੋਂ, ਐਸੇ ਪਰਮਾਤਮਾ ਤੋਂ ਤੇ ਪਰਮਾਤਮਾ ਦੇ ਸਰੂਪ ਸਤਿਗੁਰੂ ਜੀ ਤੋਂ ਸਦਾ ਸਾਨੂੰ ਬਲਹਾਰ ਜਾਣਾ ਚਾਹੀਦਾ ਹੈ। ਇੱਥੇ ਸਮੇਂ ਦੀ ਤੇ ਸ਼ਬਦ ਦੀ ਸਾਧ ਸੰਗਤ ਸਮਾਪਤੀ ਹੋ ਚੁੱਕੀ। ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੇ ਇਹ ਸ਼ੰਤ ਚੱਲਦੇ ਨੇ ਸਲੋਕਾਂ ਦੇ ਨਾਲ, ਸਲੋਕ ਸਾਧ ਸੰਗਤ ਇਹਦੇ ਵਿੱਚ ਇਉਂ ਜਾਣ ਲਓ ਰਹਾਓ ਦੀ ਥਾਂ ਤੇ ਸਲੋਕ ਨੇ, ਜਿਹਦੇ ਵਿੱਚ ਤਤ ਸਿਧਾਂਤ ਹੈ। ਤੇ ਸ਼ੰਤ ਸਾਧ ਸੰਗਤ ਪੌੜੀ ਦੀ ਥਾਂ ਤੇ ਅੱਗਿਓਂ ਉਸੇ ਹੀ ਤਤ ਸਿਧਾਂਤ ਦੀ ਵਿਆਖਿਆ ਮਹਾਰਾਜ ਜੀ ਨੇ ਕਿਰਪਾ ਕਰਕੇ ਕੀਤੀ ਹੈ। ਸਤਿਗੁਰੂ ਜੀ ਰਹਿਮਤ ਕਰਨ, ਉਹਨਾਂ ਦਾ ਪਾਵਨ ਪਿੱਤਰ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਵਿੱਚ ਵਸੇ। ਇਸ ਅਰਦਾਸ ਬੇਨਤੀ ਨਾਲ ਸਮਾਪਤੀ ਹੈ। ਵਿਚਾਰ ਕਰਦਿਆਂ ਤੋਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੰਗਤ ਨੇ ਕਿਰਪਾ ਕਰਕੇ ਬਖਸ਼ ਦੇਣੀ। ਵਾਹਿਗੁਰੂ ਕਿਰਪਾ ਕਰਨ ਸਾਧ ਸੰਗਤ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਇਹ ਸ਼ਬਦ ਉਚਾਰਨ ਕੀਤਾ ਰਾਗ ਰਾਮ ਕਲੀ ਦੇ ਵਿੱਚ, ਇੱਕ ਹੋਰ ਸ਼ਬਦ ਉਚਾਰਨ ਨਵਾਂ, ਦੋ ਹੀ ਪੰਕਤੀਆਂ ਦਾ ਹੈ। ਉਵੇਂ ਇਹਦੀ ਵਿਆਖਿਆ ਤੇ ਸਾਧ ਸੰਗਤ ਲੰਮੀ ਚੌੜੀ, ਵੀ ਇਹਦੀਆਂ ਦੋ ਪੰਕਤੀਆਂ ਕਿਉਂ ਨੇ, ਇਹ ਸ਼ਬਦ ਸਾਰਾ ਪੂਰਾ ਕਿਉਂ ਨਹੀਂ, ਤੇ ਇਹਦੇ ਵਿੱਚ ਰਹਾਓ ਵੀ ਨਹੀਂ ਆਈ। ਪਰ ਹੁਣ ਆਪਾਂ ਇਹਨਾਂ ਦੋਵਾਂ ਪੰਕਤੀਆਂ ਦੇ ਅਰਥ ਕਰਕੇ ਸਮਾਪਤੀ ਕਰੀਏ। ਹੁਕਮ ਗੁਰਮੁਖਾਂ ਵੱਲੋਂ ਲੱਗਾ ਹੈ ਭਾਈ ਇਹ ਤੋਂ ਅਗਲਾ ਜਿਹੜਾ ਸਲੋਕ ਫਿਰ ਸ਼ੁਰੂ ਹੋ, ਅਗਲਾ ਸਾਧ ਸੰਗਤ ਸ਼ਬਦ ਸ਼ੁਰੂ ਹੋਵੇਗਾ, ਰੁਤੀ ਸਲੋਕ ਆਉਣਗੇ, ਉਹ ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਕਿਰਪਾ ਕਰਨਗੇ ਆਪਾਂ ਅਗਲੇ ਦੀਵਾਨਾਂ 'ਚ ਸਰਵਣ ਕਰਕੇ ਲਾਹਾ ਪ੍ਰਾਪਤ ਕਰਾਂਗੇ। ਦੋ ਪੰਕਤੀਆਂ ਦਾ ਜਿਹੜਾ ਸ਼ਬਦ ਮਹਾਰਾਜ ਨੇ ਉਚਾਰਨ ਕੀਤਾ ਉਸ ਦੀ ਸਾਧ ਸੰਗਤ ਸੰਖੇਪ ਰੂਪ ਵਿੱਚ ਕੁਝ ਕੁ ਪਲਾਂ ਵਿੱਚ ਹੀ ਵਿਆਖਿਆ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ।
ਰਾਗ ਰਾਮ ਕਲੀ ਮਹੱਲਾ ਪੰਜਵਾਂ, ਹਰਣ ਝੁੰਝਰਡਾ ਗਾਉ ਸਕੀ ਹਰ ਏਕ ਧਿਆਵ ਹੋ।
ਕਹਿੰਦੇ ਨੇ ਭਾਈ ਅਕਾਲ ਪੁਰਖ ਵਾਹਿਗੁਰੂ ਜਿਹੜਾ ਇੱਕ ਹੈ ਸਾਰਿਆਂ ਦਾ, ਉਹਨੂੰ ਧਿਆਓ। ਸਖੀ ਉਹਨੂੰ ਕਹਿੰਦੇ ਸਾਧ ਸੰਗਤ ਜਿਹਨੇ ਪਹਿਲਾਂ ਪ੍ਰਾਪਤੀ ਕੀਤੀ ਹੋਈ, ਅਥਵਾ ਮਹਾਤਮਾ ਨੂੰ ਅਥਵਾ ਗੁਰਮੁਖਾਂ ਨੂੰ ਸਖੀ ਆਖਿਆ ਜਾਂਦਾ। ਰਣ ਝੁੰਝਣ ਦਾ ਜਿਵੇਂ ਆਪਾਂ ਸਵੇਰ ਵੇਲੇ ਸਾਧ ਸੰਗਤ ਆਇਆ ਸੀ, ਰੁਣ ਚੁਣੋ ਸ਼ਬਦ ਅਨਾਹਦ, ਰੁਣ ਚੁਣੋ ਭਾਵ ਆਨੰਦ ਦੇਣ ਵਾਲਾ ਜਿਹੜਾ ਸਾਧ ਸੰਗਤ, ਪ੍ਰਮਾਤਮਾ ਦਾ ਸ਼ਬਦ ਜਿਹੜਾ ਪ੍ਰਮਾਤਮਾ ਦਾ ਉਪਦੇਸ਼ ਤੁਰਿਆ ਪਾਦ ਵਿੱਚ ਪਹੁੰਚਾ ਦੇਣ ਵਾਲਾ ਹੈ, ਜਿਹੜਾ ਬ੍ਰਹਮ ਗਿਆਨ ਦੀ ਅਵਸਥਾ ਦੀ ਪ੍ਰਾਪਤੀ ਕਰਵਾਉਣ ਵਾਲਾ, ਕਹਿੰਦੇ ਭਾਈ ਉਹਨੂੰ ਧਿਆਵੋ ਤੇ ਉਹ ਇੱਕ ਹੈ, ਉਹ ਬਹੁਤਾ ਨਹੀਂ, ਆਨੰਦ ਸਰੂਪ ਪ੍ਰਮਾਤਮਾ ਇੱਕੋ ਹੀ ਹੈ। ਉਸ ਇੱਕ ਦੇ ਇੱਕ ਸ਼ਬਦ ਨੂੰ ਸਾਧ ਸੰਗਤ ਚਿੱਤ ਦੀ ਇੱਕ ਪ੍ਰੀਤੀ ਨਾਲ ਜੇ ਧਿਆਵਾਂਗੇ ਤੇ ਆਨੰਦੀ ਅਵਸਥਾ ਵਿੱਚ ਪਹੁੰਚ ਜਾਵਾਂਗੇ।
ਸਤਿਗੁਰ ਤੁਮ ਸੇਵ ਸਖੀ ਮਨ ਚਿੰਦਿਆੜਾ ਫਲ ਪਾਵ ਹੋ।
ਕਹਿੰਦੇ ਨੇ ਇਹ ਮਹਾਤਮਾ ਰੂਪ ਸਖੀਓ, ਤੁਸੀਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਜਿੱਦਾਂ ਆਪ ਪ੍ਰਾਪਤੀ ਕੀਤੀ, ਕਿਰਪਾ ਕਰਕੇ ਸਾਨੂੰ ਵੀ ਉਹ ਰਸਤਾ ਦੱਸੋ। ਜਾਂ ਫਿਰ ਜਗਿਆਸੂ ਰੂਪ ਸਖੀ ਨੂੰ ਸਾਧ ਸੰਗਤ ਮਹਾਰਾਜ ਜੀ ਨੇ ਸੰਬੋਧਨ ਕੀਤਾ, ਕਹਿੰਦੇ ਜਗਿਆਸੂ ਨੂੰ ਕਹਿੰਦੇ ਜਿਹਦੇ ਮਨ ਵਿੱਚ ਆਸਾ ਹੋਵੇ ਪ੍ਰਮਾਤਮਾ ਦੀ ਪ੍ਰਾਪਤੀ ਦੀ। ਕਹਿੰਦੇ ਭਾਈ ਤੁਸੀਂ ਆਸਾ ਲੈ ਕੇ ਆਏ ਜੇ ਗੁਰੂ ਦਰ ਤੇ ਪ੍ਰਮਾਤਮਾ ਦੀ ਪ੍ਰਾਪਤੀ ਦੀ, ਆਓ ਤੁਹਾਨੂੰ ਦੱਸੀਓ ਕਿਵੇਂ ਪ੍ਰਾਪਤ ਹੋਵੇਗਾ। ਸਤਿਗੁਰ ਤੁਮ ਸੇਵ ਸਖੀ, ਕਹਿੰਦੇ ਸੇਵਕ ਬਣ ਕੇ ਸਤਿਗੁਰੂ ਦੀ ਸੇਵਾ ਕਰੋ, ਆਪਾ ਭਾਵ ਤਿਆਗ ਕੇ ਮਨ ਚਿੰਦਿਆੜਾ ਫਲ ਪਾਵੋ, ਫਿਰ ਮਨ ਭਾਉਂਦੇ ਫਲਾਂ ਦੀ ਪ੍ਰਾਪਤੀ ਕਰ ਲਓਗੇ। ਜੇ ਮਨ ਤੁਹਾਡਾ ਇਹ ਗੱਲ ਨੂੰ ਭਾਉਂਦਾ ਵੀ ਪ੍ਰਮਾਤਮਾ ਮਿਲ ਪਵੇ, ਮਿਲ ਪਵੇਗਾ। ਜੇ ਮਨ ਵਿੱਚ ਕੋਈ ਹੋਰ ਇੱਛਾ ਹੈ ਸ਼ੁਭ, ਉਹ ਵੀ ਗੁਰੂ ਕਿਰਪਾ ਕਰਕੇ ਪੂਰੀ ਕਰ ਦੇਵੇਗਾ। ਜਿੰਨੇ ਮਨ ਭਾਉਂਦੇ ਫਲ ਨੇ, ਜਿੰਨੀਆਂ ਮਨ ਦੀ ਇੱਛਾ ਨੇ, ਸਾਰੀਆਂ ਗੁਰੂ ਦਰ ਤੋਂ ਪ੍ਰਾਪਤ ਹੋ ਜਾਣਗੀਆਂ ਜੇ ਇੱਕ ਦੀ ਸੇਵਾ ਵਿੱਚ ਲੱਗ ਜਾਵੋਗੇ। ਤੇ ਮਹਾਰਾਜ ਜੀ ਨੇ ਕਿਰਪਾ ਕੀਤੀ, ਪੰਜਵੇਂ ਪਾਤਸ਼ਾਹ ਜੀ ਨੇ ਸਾਧ ਸੰਗਤ ਵਿਚਾਰ ਕਰਦਿਆਂ ਤੋਂ ਭੁੱਲਾਂ ਜ਼ਰੂਰ ਹੁੰਦੀਆਂ ਹਨ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ ਦੇਣੀ। ਅੱਗੇ ਵਾਸਤੇ ਸ੍ਰੇਸ਼ਟ ਮਤ ਬਖਸ਼ਣੀ ਜੀ, ਲੇਖਾ ਕਥੇ ਨਛੂਟੀਆ ਖਿਨ ਖਿਨ ਭੁੱਲਣ ਹਾਰ, ਬਖਸ਼ਣਹਾਰ ਬਖਸ਼ਦਾ ਨਾਨਕ ਪਾਰ ਉਤਾਰ। ਪ੍ਰੇਮ ਨਾਲ ਫਤਿਹ ਦਾ ਜਵਾਬ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।